रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो करे अनुराग श्री गुर शब्द कमाई जिन जीते पंच विकार तिन संतन को वंदना सिर चरणन पर तार एकंकार सतगुरु ते प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारे वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी दोरा जे को आख प्रसन्न गह गुर कब होए गुलाब ताही को सो चाहिए लिखियो यही जवाब जवाब जे को आखे प्रश्न यह गुर कब होए गुलाब।
वाहिगुरु जी का खालसा वाहिगुरु जी की फतेह। वड्डे मेरे साहिबा गैर गंभीरा गुणी गहीरा पतित पावन भगत वचल पूर्ण अवतार सतगुरु धन धन श्री गुरु नानक देव साहिब जी महाराज पंथ दे वाले अमृत के दाते फौजा दे मालिक साहिबे कमाल सतगुरु धन धन श्री गुरु गोबिंद सिंह साहिब जी महाराज दसे गुरु साहबाना दे आत्मक जोत जाग दी जोत चावर शतर तख्त दे मालक गद्दी उपर सुभाए मान जुगो जुग टल धन धन श्री गुरु ग्रंथ साहिब जी महाराज गुरु दरबार अंदर जड़ बैठी सतगुरु जी दी साजी निवाजी गुरु खालसा गुरु रूपसा संगत जीओ आप जी कर्मा वाले वड्या भागा वाले हो जो सतगुरु जी दे चरण परश के दर्शन करके अपने जीवन सफला कर रहे हो। सतगुरु जी ने बेनती कृपा करके अपनी चरण शरण का सुभाग समा सानू बख्शिया है। सतगुरु जी की कृपा सदका जो आप श्री गुरु पंथ प्रकाश की कथा आरंभ की है उस कथा का सात संग जी समा होया है। आप जी ने पिछले दीवाना विच सरवण किया कि सिंघां ने जिहड़ा है तत् खालसे दे बंदई खालसे नू जिहड़ा है हरा दिता इन्हां दे महंत दा जिहड़ा सिर वढ के गड्ढे तों थले सुट दिता उत्थे भाई मणि सिंह जी नू बिठा दिता नाल ही कह दिता कि आ जिहड़ा शस्त्र जा सुट के ते शरणी पै जाएगा उहदे बचूगा दूजा नहीं बचदा। ये बंदई खालसे दे कुछ नट भज गए कुछ वड्डे टुके गए कुछ दे छड के भज गए भी इत करना की है कुछ आ के शरणी पै गए भाई मणि सिंह जी के विचारों सानू। भाई मणि सिंह जी ने उन्होंने तनखा ला ला के ते गुरु का खंडे की जी पौल दे के जंग सिंघां दे जथे विच लै आंदा शरण आया नूं तार दिता जिहड़े अड़े वो चढ़ गए। इस तरह ਕਵੀ ਜੀ ਨੇ ਥੋੜ੍ਹਾ ਜਿਹਾ ਪ੍ਰਮਾਣ ਦਿੱਤਾ ਕਿ ਭਾਈ ਵਿਨੋਦ ਸਿੰਘ ਜੀ, ਭਾਈ ਕਾਹਨ ਸਿੰਘ ਜੀ ਗਾ ਉਹਨਾਂ ਦੇ ਪੁੱਤਰ ਭਾਈ ਮੀਰੀ ਸਿੰਘ ਜੀ, ਇਹ ਤ੍ਰਿਣਾ ਦੀ ਕੁੱਲ ਵਿੱਚ ਸਨ। ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕੁੱਲ ਹੈ ਉਹ ਤ੍ਰਿਣਾ ਦੀ ਕੁੱਲ ਹੈ। ਇਹਨਾਂ ਵਿੱਚੋਂ ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਮੀਰੀ ਸਿੰਘ ਜੀ ਹੋਏ ਹੈ। ਅਤੇ ਅੱਗੇ ਇਸੇ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਕਿ ਇੱਕ ਇਸਤਰੀ ਨੇ ਜਿਹਨੂੰ ਮਹਿਰੀ ਕਰਕੇ ਕਿਹਾ ਜਾਂਦਾ ਸੀ ਉਹਨੇ ਜਿਵੇਂ ਚਰਿੱਤਰ ਖੇਡਿਆ। ਇਹ ਗੁਰੂ ਗੁਲਾਬ ਰਾਏ ਬਣਿਆ ਹੋਇਆ ਸੀ ਸੋਢ ਵੰਸ਼ ਵਿੱਚੋਂ, ਜੋ ਬਾਬਾ ਸੂਰਜਮਲ ਦੇ ਸਪੁੱਤਰ ਗਏ ਹੈ। ਇਹ ਅਨੰਦਪੁਰ ਸਾਹਿਬ ਜਿੱਥੇ ਸਤਿਗੁਰ ਜੀ ਦੇ ਦਮਦਮੇ ਤਖ਼ਤ ਉੱਪਰ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਕਰਦੇ ਸੀ, ਉੱਥੇ ਆਪ ਬੈਠ ਕੇ ਗੁਰੂ ਬਣ ਕੇ ਬੈਠਾ ਹੋਇਆ ਹੈ। ਦੁੱਧ ਪੁੱਤ ਦੀਆਂ ਜਿਹੜੀਆਂ ਦਾਤਾਂ ਸੰਗਤਾਂ ਨੂੰ ਦੇ ਰਿਹਾ ਸੀ, ਕਿਉਂਕਿ ਸੰਗਤ ਬੜੀ ਆ ਰਹੀ ਸੀ ਉੱਥੇ। ਇਹਨੇ ਜਿਹੜੀ ਇਸਤਰੀ ਸੀ ਮਹਿਰੀ ਕਰਕੇ ਇਹਨੇ ਵੇਖਿਆ ਇੱਕ ਦਿਨ। ਇਹ ਫਿਰ ਗਈ ਹੈ, ਜਾ ਕੇ ਬੇਨਤੀ ਕੀਤੀ ਵੀ ਆ ਮੈਨੂੰ ਗੁਰੂ ਜੀ ਮਿਹਰ ਕਰੋ, ਦੋ ਪੁੱਤਰਾਂ ਦੀ ਦਾਤ ਬਖਸ਼ੋ। ਆ ਸੰਸਾਰ ਵਿੱਚ ਪੁੱਤੀ ਗੰਢ ਪਵੇ ਸੰਸਾਰ, ਤਾਂ ਹੀ ਸਾਂਝ ਬਣਦੀ, ਮੇਰੀ ਵੀ ਸਾਂਝ ਰਲਾਓ ਦੁਨੀਆਂ ਦੇ ਵਿੱਚ। ਬਹੁਤਾ ਕਿਹਾ ਹੈ, ਲਾਗੇ ਜਿਹੜੇ ਸੰਤ ਖੜ੍ਹੇ ਸੀ, ਕੁਝ ਅਰਦਾਸੀਏ ਖੜ੍ਹੇ ਸੀ, ਉਹਨਾਂ ਵੀ ਫਰਮਾਇਸ਼ ਕੀਤੀ ਵੀ ਆ ਗੁਰੂ ਜੀ ਕਰੋ ਕਿਰਪਾ, ਕਿੰਨੇ ਆ ਕਹਿ ਰਹੀ ਹੈ। ਧਿਆਨ ਲਾ ਕੇ ਵੇਖਿਆ ਅਤੇ ਕੀ ਵੇਖਿਆ ਵੀ ਇਹਦੇ ਕਰਮਾਂ ਵਿੱਚ ਭਾਗਾਂ ਵਿੱਚ ਲੇਖ ਹੀ ਨਹੀਂ ਹੈ ਪੁੱਤਰ ਦਾ। ਉੱਚੀ ਸਾਰੀ ਗੁਰੂ ਗੁਲਾਬ ਰਾਏ ਨੇ ਕਿਹਾ ਹੈ ਸੰਗਤ ਵਿੱਚ, ਇਹਦੇ ਕੰਨੀ ਪਈ ਗੱਲ। ਇਹਨੇ ਕਾਗਜ਼ ਕਲਮ ਫੜਿਆ, ਕਾਗਜ਼ ਫੜਿਆ ਅਤੇ ਲਿਆ ਕੇ ਅੱਗੇ ਰੱਖ ਦਿੱਤਾ। ਕਹਿੰਦੀ ਗੁਰੂ ਜੀ ਆ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ, ਲਿਖ ਦਿਓ। ਅਤੇ ਉਹ ਗੁਰੂ ਕਾਹਦਾ ਹੈ ਜਿਹੜਾ ਵੀ ਆਖੇ ਵੀ ਤੇਰੇ ਕਰਮਾਂ ਵਿੱਚ ਨਹੀਂ ਹੈ, ਜੇ ਭਾਗਾਂ ਵਿੱਚ ਨਹੀਂ ਲਿਖਿਆ ਤਾਂ ਫਿਰ ਗੁਰੂ ਦੇ ਨਾ ਸਕੇ ਅੱਗੋਂ। ਉਹ ਗੁਰੂ ਦੀ ਸੇਵਾ ਕੀਤੀ ਦਾ ਕੀ ਫਾਇਦਾ ਜਿਹੜਾ ਲੇਖ ਨਾ ਮਿਟ ਸਕੇ, ਜਿਹੜਾ ਹਜੇ ਭਾਗਾਂ ਨੂੰ ਨਾ ਲਿਖ ਸਕੇ ਦੁਬਾਰਾ। ਉਹ ਗੁਰੂ ਕਾਹਦਾ, ਉਹਦੇ ਸਿੱਖ ਕਾਹਦੇ ਹੋਣੇ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਸਾਹਿਬ ਜਿਸਕਾ ਭੁੱਖਾ ਨੰਗਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਅੱਜ ਦਾ ਮਾਲਕ ਹੀ ਭੁੱਖਾ ਨੰਗਾ ਹੈ, ਪੱਲੇ ਕੁਝ ਨਹੀਂ ਹੈ ਜਿਹੜੇ ਮਾਲਕ ਦੇ, ਉਹਦੇ ਨੌਕਰ ਨੇ ਕੀ ਖਾਣਾ ਹੈ ਰੱਜ ਕੇ, ਕਿਉਂਕਿ ਮਾਲਕ ਦੇ ਪੱਲੇ ਕੁਝ ਨਹੀਂ ਹੈ। ਜੇ ਸਾਹਿਬ ਕਹਿ ਘਰ ਵੱਤ ਹੋਵੇ ਸੋ ਨਫ਼ਰੇ ਹੱਥ ਆਵੇ। ਜਿਹੜੀ ਮਾਲਕ ਦੇ ਘਰ ਜਿਹੜੀ ਵਸਤੂ ਹੈ ਉਹ ਤਾਂ ਨੌਕਰ ਦੇ ਹੱਥ ਲੱਗ ਜੂਗੀ, ਅਣਹੋਂਦੀ ਕਿੱਥੋਂ ਪਾਏ, ਜਿਹੜੀ ਹੈ ਨਹੀਂ ਉਹ ਕਿੱਥੋਂ ਪਾਲੂ ਉਹ ਨੌਕਰ। ਉਹੀ ਚਤੁਰਾਈ ਸਿਆਣਪ ਨਾਲ ਇਹ ਇਸਤਰੀ ਨੇ ਕਿਹਾ ਵੀ ਗੁਰੂ ਗੁਲਾਬ ਰਾਏ ਵੀ ਗੁਰੂ ਜੀ ਉੱਥੇ ਵੀ ਤੁਸੀਂ ਲਿਖਣਾ ਅਤੇ ਇੱਥੇ ਵੀ ਤੁਸੀਂ ਲਿਖਣਾ, ਅਤੇ ਉਹ ਗੁਰੂ ਕਾਹਦਾ ਜਿਹੜਾ ਲੇਖ ਹੀ ਨਾ ਲਿਖ ਸਕੇ, ਜਿਹੜੇ ਮੇਡੇ ਹੋਏ ਲੇਖਾਂ ਨੂੰ ਮੇਡ ਕੇ ਅਤੇ ਦੂਜੇ ਨਵੇਂ ਨਾ ਲਿਖ ਸਕੇ, ਉਹ ਗੁਰੂ ਕਾਹਦਾ ਹੈ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਅੱਜ ਦੀ ਸੇਵਾ ਕਰਕੇ ਜਿਸ ਗੁਰੂ ਦੇ ਪੱਲੇ ਪੈ ਕੇ ਚੇਲੇ ਬਣ ਕੇ ਅਤੇ ਲੇਖਾ ਹੀ ਫਿਰ ਦੇਣਾ ਪਵੇ, ਉਹ ਦਰਗਾਹ ਵਿੱਚ ਲੇਖਾ ਮੰਗਿਆ ਜਾਵੇ, ਉਹ ਸੇਵਾ ਕਾਹਦੀ ਕੀਤੀ ਫਾਇਦਾ ਹੈ। ਇਹੀ ਗੱਲਾਂ ਇਹ ਕਹਿ ਰਹੀ ਹੈ, ਤਾਂ ਹੀ ਗੁਰੂ ਰਾਮਦਾਸ ਮਹਾਰਾਜ ਕਥਨ ਕਰਦੇ ਆ, ਭਾਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਐਸੇ ਗੁਰੂ ਦੇ ਦਰਸ਼ਨ ਕਰੀਏ ਜਿਹਦਾ ਦਰਸ਼ਨ ਕਰਕੇ ਜਿਹਦੇ ਗੁਰੂ ਦੀ ਸ਼ਰਨ ਪੈ ਕੇ ਅਤੇ ਜਿਹੜਾ ਲੇਖਾ ਨਾ ਕੋਈ ਮੰਗੇ, ਫਿਰ ਉਹ ਦਰਗਾਹ ਦੇ ਵਿੱਚ ਲੇਖਾ ਨਾ ਪੁੱਛਿਆ ਜਾਵੇ। ਇਹ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਹੈ। ਇਹ ਮਹਿਰੀ ਨਾਮ ਦੇ ਇਸਤਰੀ ਨੇ ਯਾਦ ਸਮਝ ਲਓ ਜਾਂ ਨਾਮ ਦੇ ਹੀ ਸੀ ਵੀ ਨਾਮ ਕਰਕੇ ਕਹਿੰਦੇ ਸੀ ਇਹਨੂੰ, ਇਹਨੇ ਚਤੁਰਾਜ ਦੇ ਨਾਲ ਪੁੱਤਰ ਲਿਖਾ ਲਿਆ, ਉਹਦੇ ਗੁਰੀਓ ਕਰਕੇ ਪੁੱਤਰ ਲਿਖ ਦਿੱਤਾ ਗੁਰੂ ਗੁਲਾਬ ਰਾਏ ਨੇ। ਇਹਨੇ ਉਹਦਾ ਜਾ ਕੇ ਨਾਮ, ਜਦੋਂ ਪੁੱਤਰ ਇੱਕ ਸਾਲ ਦੇ ਅੰਦਰ ਅੰਦਰ ਹੋਇਆ, ਉਹਦਾ ਨਾਮ ਇਹਨੇ ਰੱਖ ਦਿੱਤਾ ਭਵਾਨੀਓ। ਫਿਰ ਇਹਨੇ ਖਿਆਲ ਕੀਤਾ ਵੀ ਮੈਂ ਤਾਂ ਦੋ ਪੁੱਤਰ ਚਾਹੀਦੇ ਸੀ, ਇਹਦੇ ਇੱਕੋ ਹੀ ਪੁੱਤਰ ਹੈ। ਇਹ ਜਾ ਕੇ ਫਿਰ ਸਵਾਲ ਕਰ ਦਿੱਤਾ ਗੁਰੂ ਗੁਲਾਬ ਰਾਏ ਨੂੰ, ਕਹਿੰਦੀ ਜੀ ਤੁਸਾਂ ਨੇ ਤਾਂ ਕਿਹਾ ਸੀ ਵੀ ਗੁਰੀਓ ਪੁੱਤਰ ਹੋਊਗਾ, ਇਹ ਤਾਂ ਗੁਰੀਏ ਪੁੱਤਰ ਤਾਂ ਹੋਇਆ ਨਹੀਂ ਹੈ। ਉਹ ਕਹਿੰਦੇ ਬੀਬੀ ਆ ਜਿਹੜਾ ਉਛੜ ਚੁੱਕਿਆ ਕੌਣ ਹੈ? ਕਹਿੰਦੀ ਇਹ ਤਾਂ ਭਵਾਨੀਓ ਹੈ, ਤੁਸੀਂ ਤਾਂ ਗੁਰੀਓ ਲਿਖਿਆ ਸੀ, ਉਹ ਕਾਗਜ਼ ਲਿਖ ਕੇ ਲਿਖਿਆ ਹੋਇਆ ਵਿਖਾ ਦਿੱਤਾ। ਹੱਸੇ ਹੈ ਗੁਰੂ ਗੁਲਾਬ ਰਾਏ ਜੀ, ਕਹਿੰਦੇ ਵੀ ਵੇਖੋ ਕਿੰਨੀ ਜਿਹੜੀ ਸਿਆਣੀ ਹੈ, ਕਿੰਨੀ ਹੈ ਚਰਿੱਤਰਾਂ ਵਾਲੀ ਹੈ ਇਸਤਰੀ। ਅਤੇ ਹੱਸ ਕੇ ਲਿਖ ਦਿੱਤਾ, ਕਿਹਾ ਲਿਖ ਦਿੱਤਾ ਵੀ ਲੈ ਤੇਰੇ ਘਰ ਦੂਜਾ ਗੁਰੀਓ ਪੁੱਤਰ ਹੋਵੇਗਾ, ਉਹ ਤੇਰੇ ਜਿਵੇਂ ਤੇਰੀ ਇੱਛਾ ਦੋ ਦੂਸਰਾ ਪੁੱਤਰ ਹੋ ਜਾਵੇਗਾ। ਉਹ ਫਿਰ ਦੋ ਪੁੱਤਰ ਹੋਏ। ਕਵੀ ਜੀ ਕਹਿੰਦੇ ਵੀ ਭਾਈ ਜਿਹੜੀ ਚਤਰ ਸਿਆਣੀ ਇਸਤਰੀ ਹੈ, ਉਹਦੇ ਚਰਿੱਤਰਾਂ ਦਾ ਤਾਂ ਕੋਠਾ ਹੀ ਹੈ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਚਰਿੱਤਰ ਲਿਖੇ ਹੋਏ ਹੈ। ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅਤੇ ਸ੍ਰੀ ਰਹਿ ਰਾਜ ਸਾਹਿਬ ਦੇ ਵਿੱਚ ਆਪਾਂ ਰੋਜ਼ਾਨਾ ਹੀ ਉਹ ਪੜ੍ਹਦੇ ਹਾਂ। ਜਦੋਂ 24 ਸਾਹਿਬ ਦੀ ਬਾਣੀ ਸਮਾਪਤ ਹੋਣ ਲੱਗਦੀ ਹੈ ਰਹਿ ਰਾਜ ਸਾਹਿਬ ਦੇ ਸਮੇਂ, ਇਹ ਤਾਂ ਸ੍ਰੀ ਚਰਿੱਤਰੋ ਬਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦ ਦੇ 405 ਚਰਿੱਤਰ ਸਮਾਪਤ ਮਤ ਸੁਮਸਤ। 405 ਜਿਹੜੇ ਚਰਿੱਤਰ ਹੈ ਉਹ ਚਤੁਰ ਇਸਤਰੀਆਂ ਦੇ, ਕੁਝ ਤਾਂ ਨੇਕ ਕੁਝ ਵਿਭਚਾਰਨਾ ਦੇ ਜਿਹੜੇ ਲਿਖੇ ਹੋਏ ਮਹਾਰਾਜ ਜੀ ਨੇ, ਉਹ ਬੜੀ ਵਿਸਥਾਰ ਸਾਹਿਬ ਉੱਤੇ ਕਥਾ ਹੈ। ਆਓ ਆਪਾਂ ਜਿਹੜੇ ਪਿੱਛੇ ਪ੍ਰਸੰਗ ਸਰਵਣ ਕੀਤੇ ਸੀ ਅੱਗੇ ਲੜੀ ਨੂੰ ਜੋੜਦੇ ਹੋਏ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੇ ਕੋ ਆਖੇ ਪ੍ਰਸ਼ਨ ਇਹ।
ਇੱਥੇ ਕਵੀ ਜੀ ਸ਼ੰਕਾਵਾਦੀਆਂ ਦੇ ਸ਼ੰਕਾ ਕੱਢਣਾ ਚਾਹੁੰਦੇ ਆ ਕਿ ਕਥਾ ਚੱਲੀ ਹੈ ਵੀ ਗੁਰੂ ਬਣਿਆ ਗੁਲਾਬ ਰਾਏ ਸੋਢ ਮਾਨਸਾ, ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਕ ਵੜ ਪੋਤਰੇ। ਇਹ ਕਵੀ ਜੀ ਮੁਤਾਬਕ ਪੋਤਰੇ ਸਮਝ ਲਓ। ਕਹਿੰਦੇ ਵੀ ਜੇ ਕੋਈ ਇਹ ਸਵਾਲ ਕਰ ਦੇਵੇ, ਇਹ ਪ੍ਰਸ਼ਨ ਕਰ ਦੇਵੇ,
ਗੁਰ ਕਬ ਹੋਏ ਗੁਲਾਬ,
ਜਿਹੜਾ ਗੁਲਾਬ ਰਾਏ ਹੈ ਇਹ ਕਿਸ ਸਮੇਂ ਗੁਰੂ ਹੋਇਆ ਸੀ? ਇਹਦੀ ਤਾਂ ਕਥਾ ਕਿਸੇ ਨੇ ਦੱਸੀ ਨਹੀਂ ਆ, ਸਿੱਧਾ ਲਿਖ ਮਾਰਿਆ ਵੀ ਗੁਰੂ ਗੁਲਾਬ ਰਾਏ ਬੜੀਆਂ ਬਖਸ਼ਿਸ਼ਾਂ ਕਰ ਰਿਹਾ ਸੀ ਅਨੰਦਪੁਰ ਸਾਹਿਬ, ਪਰ ਇਹ ਗੁਰੂ ਬਣਿਆ ਕਿੱਥੇ, ਕਿਵੇਂ ਬਣਿਆ?
ਤਾਹੀ ਕੋ ਸੋ ਚਾਹੀਏ,
ਉਸ ਨੂੰ ਕਹਿੰਦੇ ਇਹ ਜਿਹੜੀ ਗੱਲ ਦੱਸ ਦੇਣੀ ਚਾਹੀਦੀ ਹੈ,
ਲਿਖਿਓ ਯਹੀ ਜਵਾਬ।
ਆਹ ਜਿਹੜਾ ਜਵਾਬ ਅਸਾਂ ਨੇ ਲਿਖਿਆ ਹੋਇਆ ਨਾ, ਜਿਹੜੀ ਅਸੀਂ ਸਾਖੀ ਕਥਾ ਸੁਣਾ ਰਹੇ ਹਾਂ, ਇਹ ਸਾਖੀ ਸੁਣ ਕੇ ਭਾਈ ਕੱਲ੍ਹ ਨੂੰ ਕੋਈ ਕਵੇ ਵੀ ਗੁਰੂ ਗੁਲਾਬ ਰਾਏ ਕਿਹੜੇ ਵੇਲੇ ਬਣ ਗਿਆ ਸੀ, ਇਹ ਵੀ ਤਾਂ ਦੱਸੋ ਨਾ, ਆ ਕਥਾ ਤਾਂ ਸੁਣਾ ਦਿੱਤੀ ਹੈ। ਕਹਿੰਦੇ ਉਹਨਾਂ ਸ਼ੰਕਾਵਾਦੀਆਂ ਦੇ ਸ਼ੰਕਾ ਤੋੜਨ ਵਾਸਤੇ ਆਹ ਜਵਾਬ ਹੈ, ਇਹ ਗੁਰੂ ਪਿਆਰ ਉਸ ਉਹਨਾਂ ਨੂੰ ਇਹ ਜਵਾਬ ਦੇ ਕੇ ਦੱਸ ਦਿਓ।
ਚੋ ਪਈ ਬਹਾਦਰ ਸ਼ਾਹ ਹੈ ਜਬ ਆਇਓ ਸਰਹੰਦ,
ਬਹਾਦਰ ਸ਼ਾਹ ਔਰੰਗਜ਼ੇਬ ਦਾ ਸਪੁੱਤਰ, ਇਹ ਜਦੋਂ ਜਿਸ ਵਕਤ ਕਹਿੰਦੇ ਸਰਹੰਦ ਇਹ ਆਇਆ ਹੋਇਆ ਸੀ,
ਬੁਲਾਏ ਪੁੱਛਿਓ ਉਹਨ ਸੁਲੱਖਣੋ ਮਸੰਦ,
ਸਰਹੰਦ ਦੇ ਵਿੱਚ ਸੁਲੱਖਣੋ ਨਾਮ ਦਾ ਮਸੰਦ ਰਹਿੰਦਾ ਸੀ, ਇਹ ਗੁਰੂ ਘਰ ਦਾ ਮਸੰਦ ਸੀ। ਸਾਹਿਬਜ਼ਾਦੇ ਜਦੋਂ ਸ਼ਹੀਦ ਹੋਏ ਇਹ ਵੀ ਸਭ ਉੱਥੇ ਸਨ ਸਰਹੰਦ ਦੇ ਵਿੱਚ, ਪਰ ਕਿਸੇ ਨੇ ਗੱਲਬਾਤ ਨਹੀਂ ਕੋਈ ਕੀਤੀ। ਇਹ ਕਹਿੰਦੇ ਸੁਲੱਖਣ ਨਾਮ ਦਾ ਮਸੰਦ ਸਰਹੰਦ ਵਿੱਚ ਹੀ ਸੀ, ਅਤੇ ਇਹਦੇ ਕੋਲੋਂ ਜਿਹੜਾ ਹੈ ਬਹਾਦਰ ਸ਼ਾਹ ਨੇ ਪੁੱਛਿਆ,
ਜੋ ਸਤਿਗੁਰ ਕਉ ਬੰਸੀ ਹੋਏ,
ਇਹਨੂੰ ਕਿਹਾ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਕੋਈ ਅੰਸ਼ ਬੰਸ਼ ਵਿੱਚ ਹੁਣ ਕੋਈ ਜਿੰਦਾ ਜਾਗਦਾ ਹੈ,
ਮੁਲਾਕਾਤ ਉਸ ਕਰਾ ਦਿਓ ਮੋਹੇ,
ਸੁਲੱਖਣ ਸਿਆ ਸਾਡੀ ਉਹਦੇ ਨਾਲ ਮੁਲਾਕਾਤ ਕਰਾ ਦੇ, ਸਾਡੀ ਗੱਲਬਾਤ ਕਰਾ ਦੇ, ਉਹ ਜਿਹੜਾ ਸਤਿਗੁਰ ਦੀ ਅੰਸ਼ ਬੰਸ਼ ਵਿੱਚ ਕੋਈ ਹੈ ਹੁਣ ਮੌਜੂਦਾ,
ਸੁਲੱਖਣ ਗੁਲਾਬ ਰਾਏ ਲੈ ਆਇਆ।
ਇਹ ਸੁਲੱਖਣ ਨੇ ਮਸੰਦ ਨੇ ਕਹਿੰਦੇ ਕੀ ਕੀਤਾ, ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਵਿੱਚੋਂ ਚਲੇ ਗਏ ਸੀ, ਸੱਚੇ ਪਾਤਸ਼ਾਹ ਜੀ ਦੇ ਮਾਲਵੇ ਨੂੰ ਤਾਰਦੇ ਹੋਏ ਬਠਿੰਡੇ ਲੰਘਦੇ ਹੋਏ ਸ੍ਰੀ ਹਜ਼ੂਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਤੋਂ ਜਿਹੜਾ ਹੈ ਸੱਚਖੰਡ ਪਿਆਨਾ ਕਰ ਗਏ ਸੀ। ਅਤੇ ਇਹ ਜਿਹੜਾ ਸੁਲੱਖਣਾ ਮਸੰਦ ਸੀ, ਜਦੋਂ ਬਹਾਦਰ ਸ਼ਾਹ ਨੇ ਕਿਹਾ ਤੇ ਇਹਨੇ ਗੁਲਾਬ ਰਾਏ ਨੂੰ ਇਹ ਲੈ ਆਇਆ।
ਬਹਾਦਰ ਸ਼ਾਹ ਸੋ ਮਿਲਣ ਠਹਿਰਾਇਆ,
ਤੇ ਬਹਾਦਰ ਸ਼ਾਹ ਦੇ ਨਾਲ ਇਹ ਮਿਲਣ ਦੀ ਤਰੀਕ ਪੱਕੀ ਕਰ ਲਈ ਵੀ ਆਹ ਜਿਹੜਾ ਕੋਈ ਦਿਨ ਆਊਗਾ ਉਸ ਦਿਨ ਮੈਂ ਤੈਨੂੰ ਮਿਲਾਊਂਗਾ ਗੁਲਾਬ ਰਾਏ ਦੇ ਨਾਲ।
ਜੋ ਗੱਦੀ ਸ੍ਰੀ ਨਾਨਕ ਬਹਿ,
ਵੀ ਕਵੀ ਜੀ ਦੱਸਦੇ ਆ ਵੀ ਜੋ ਜਿਹੜਾ ਵੀ ਸਤਿਗੁਰੂ, ਜਿਹੜੇ ਵੀ ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਉੱਪਰ ਬਿਰਾਜਮਾਨ ਹੁੰਦੇ ਸਨ,
ਚਾਹੇ ਉਸੇ ਰਾਮਦਾਸ ਮੁਖੋ ਕਹੇ,
ਤੇ ਜਿਹੜੇ ਸ਼ਾਹ ਸੀ ਪਾਤਸ਼ਾਹ ਮੁਗਲ ਪਾਤਸ਼ਾਹ ਜਿੰਨੇ ਵੀ ਹੋਏ ਆ, ਪਰੰਪਰਾ ਚੱਲਦੀ ਆ ਰਹੀ ਸੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਜਿਹੜੇ ਵੀ ਗੁਰਦਾ ਗੱਦੀ ਉੱਪਰ ਬਿਰਾਜਮਾਨ ਹੁੰਦੇ ਸਨ ਸਤਿਗੁਰੂ ਜੀ, ਅਤੇ ਮੁਗਲ ਪਾਤਸ਼ਾਹ ਲੋਕ ਜਿਹੜੇ ਹੈ ਉਹਨਾਂ ਨੂੰ ਰਾਮਦਾਸ ਕਰਕੇ ਸਾਰੇ ਨਾਮ ਲੈਂਦੇ ਸੀ, ਵੀ ਰਾਮਦਾਸ ਕਹਿੰਦੇ ਸੀ ਗੁਰੂਆਂ ਨੂੰ। ਇਸੇ ਪ੍ਰਕਾਰ ਇਹ ਗੁਲਾਬ ਰਾਏ ਨੂੰ ਲੈ ਕੇ ਆਇਆ ਜਦੋਂ ਸੁਲੱਖਣ ਮਸੰਦ, ਅਤੇ ਬਹਾਦਰ ਸ਼ਾਹ ਨੇ ਇਹਨੂੰ ਵੀ ਰਾਮਦਾਸ ਕਹਿ ਕੇ ਬੁਲਾਇਆ ਹੈ।
ਬਹਾਦਰ ਸ਼ਾਹ ਨੇ ਸਤਿਗੁਰ ਕਹੇ,
ਅਤੇ ਬਹਾਦਰ ਸ਼ਾਹ ਨੇ ਗੁਲਾਬ ਰਾਏ ਨੂੰ ਜਿਹੜਾ ਰਾਮਦਾਸ ਕਿਹਾ ਹੈ, ਜਿਵੇਂ ਪਹਿਲਾਂ ਪਾਤਸ਼ਾਹ ਲੋਕ ਗੁਰੂਆਂ ਨੂੰ ਕਹਿੰਦੇ ਹੁੰਦੇ ਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋ ਸਮਾ ਗਏ ਸਨ, ਬਹਾਦਰ ਸ਼ਾਹ ਜਦੋਂ ਸਰਹੰਦ ਆਇਆ ਹੈ ਇਹ ਜਦੋਂ ਮਿਲਾ ਗੁਲਾਬ ਰਾਏ ਅਤੇ ਇਹਨੂੰ ਕਿਹਾ ਹੈ ਰਾਮਦਾਸ, ਅਤੇ ਇਹਨਾਂ ਨੂੰ ਇਸ ਤਰ੍ਹਾਂ ਸਤਿਗੁਰੂ ਕਿਹਾ ਹੈ।
ਪਤਸ਼ਾਹੀ ਦਿਵਾਵਤ ਜਬ ਤੈ ਭਏ,
ਆ ਜਦੋਂ ਤੋਂ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੂੰ ਜਦੋਂ ਦੀ ਪਾਤਸ਼ਾਹ ਬਖਸ਼ੀ ਸੀ ਦਿੱਲੀ ਦਾ ਤਖਤ,
ਸੁਲੱਖਣੇ ਵੀ ਮੁਲਾਕਾਤ ਠਹਿਰਾਈ,
ਇਸ ਸੁਲੱਖਣੇ ਮਸੰਦ ਨੇ ਮੁਲਾਕਾਤ ਪੱਕੀ ਕਰ ਲਈ ਹੈ ਵੀ ਇਸ ਦਿਨ ਬਹਾਦਰ ਸ਼ਾਹ ਪਾਤਸ਼ਾਹ ਮੈਂ ਤੈਨੂੰ ਗੁਲਾਬ ਰਾਏ ਦੇ ਨਾਲ ਮਿਲਾਵਾਂਗਾ।
ਸੁਧ ਆਮਦ ਜਿਮ ਹੋਤੀ ਆਈ,
ਵੀ ਜਿਵੇਂ ਸੁਧ ਆਮਦ ਕਹੀਏ ਮੁਲਾਕਾਤ ਜਿਵੇਂ ਪਹਿਲੇ ਗੁਰਾਂ ਦੀ ਤੇ ਪਾਤਸ਼ਾਹ ਮੁਗਲ ਪਾਤਸ਼ਾਹ ਦੀ ਹੁੰਦੀ ਆਈ ਹੈ।
ਗੁਰ ਸ਼ਾਹੇ ਦੋ ਉੱਠ ਖੜ ਹੋਵੇ,
ਉਸ ਵਕਤ ਕੀ ਹੁੰਦਾ ਸੀ ਵੀ ਗੁਰੂ ਤੇ ਇਹ ਮੁਗਲ ਪਾਤਸ਼ਾਹ ਜਿਹੜੇ ਦਿੱਲੀ ਦੇ ਤਖ਼ਤ ਤੇ ਬੈਠਦੇ ਸੀ ਤੁਰਕ, ਇਹ ਤੇ ਸਤਿਗੁਰੂ ਜਿਹੜੇ ਸੀ ਜਦੋਂ ਮਿਲਣਾ ਦੋਵਾਂ ਨੇ ਆਪੋ ਵਿੱਚ ਦੀ ਆ ਕੇ ਆਹਮੋ ਸਾਹਮਣੇ ਖੜੇ ਹੋ ਜਾਣਾ,
ਅੱਗੇ ਕਦਮ ਕਰ ਅੱਗੇ ਆਵੇ ਦੋਵੇ,
ਇਧਰੋਂ ਸਤਿਗੁਰੂ ਜੀ ਨੇ ਕਦਮ ਅੱਗੇ ਕਰਨੇ, ਉਧਰੋਂ ਪਾਤਸ਼ਾਹ ਨੇ ਆਪਣੇ ਪੈਰ ਪੁੱਟਣੇ ਗਾਣ ਨੂੰ, ਇਸ ਤਰ੍ਹਾਂ ਅੱਗੋ ਪੈਰ ਵਧਾ ਕੇ ਮਿਲਣਾ ਆਪੋ ਵਿੱਚ,
ਸ਼ਾਹ ਹੱਥ ਜੋੜ ਅੱਗੇ ਕਰੇ,
ਮੁਗਲ ਪਾਤਸ਼ਾਹ ਕੀ ਕਰਦਾ ਹੁੰਦਾ ਸੀ ਹੱਥ ਜੋੜ ਕੇ ਬੜੇ ਨਿਮਰਤਾ ਭਾਵ ਹੋ ਕੇ ਸਿਰ ਜਾ ਨਵਾ ਕੇ ਤੇ ਗਾਂ ਵੱਲ ਨੂੰ ਹੱਥ ਜੇ ਕਰਦਾ,
ਗੁਰੂ ਹੱਥ ਮੱਧ ਹੱਥ ਲਏ ਫਰੈ,
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਤੇ ਜਿਹੜੇ ਸਤਿਗੁਰਾਂ ਦੀ ਸਾਂਝ ਰਹੀ ਹੈ ਮੁਗਲ ਪਾਤਸ਼ਾਹ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹਾਦਰ ਸ਼ਾਹ ਦੇ ਨਾਲ ਜਿਹੜਾ ਪ੍ਰੇਮ ਰੱਖਿਆ ਹੈ, ਅਤੇ ਸਤਿਗੁਰੂ ਜੀ ਕੀ ਕਰਦੇ ਹੁੰਦੇ ਸੀ ਜਦੋਂ ਪਾਤਸ਼ਾਹ ਨੇ ਹੱਥ ਜੋੜ ਕੇ ਨੀਵੀਂ ਜੀ ਪਾ ਕੇ ਹੱਥ ਗਾਂਹ ਕਰਨੇ, ਅਤੇ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਹੱਥ ਲੈ ਲੈਣੇ,
ਦੋਹਰਾ ਖੈਰ ਖਰੀਅਤ ਸਤਿਗੁਰ ਪੁੱਛੇ,
ਅਤੇ ਸਤਿਗੁਰੂ ਜੀ ਪੁੱਛਦੇ ਫਿਰ ਪੁੱਛਣੀ ਵੀ ਪਾਤਸ਼ਾਹ ਸਭ ਖੈਰੀਅਤ ਹੈ ਸੁਖ ਸ਼ਾਂਤ ਹੈ ਸਭ ਠੀਕ ਠਾਕ ਰਾਜ ਭਾਗ,
ਤਿਮ ਪੁੱਛੀ ਗੁਲਾਬ ਹੈ ਰਾਏ,
ਜਿਵੇਂ ਸਤਿਗੁਰੂ ਕਰਦੇ ਆਏ ਨਾ ਇਸੇ ਤਰ੍ਹਾਂ ਸੁਲੱਖਣੇ ਮਸੰਦ ਨੇ ਸਮਝਾਇਆ ਹੋਇਆ ਸੀ ਸਤਿਗੁਰਾਂ ਦੀ ਵਿਧੀ ਵਿਧਾਨ, ਉਸੇ ਤਰ੍ਹਾਂ ਇਹ ਜਿਹੜਾ ਗੁਲਾਬ ਰਾਏ ਹੈ ਸੋਢ ਵੰਸ਼ ਦਾ ਸੂਰਜਮਲ ਦਾ ਸਪੁੱਤਰ ਇਹਨੇ ਕਹਿੰਦੇ ਉਸੇ ਤਰ੍ਹਾਂ ਕੀਤਾ ਹੈ,
ਸ਼ਾਹ ਕਹੀ ਤੁਮ ਦਿਦਾਰ ਤੈ,
ਤੇ ਉਸ ਵਕਤ ਜਿਵੇਂ ਪਹਿਲੇ ਪਾਤਸ਼ਾਹ ਕਹਿੰਦੇ ਸੀ ਉਸੇ ਤਰ੍ਹਾਂ ਬਹਾਦਰ ਸ਼ਾਹ ਨੇ ਗੁਲਾਬ ਰਾਏ ਨੇ ਜਦੋਂ ਖੈਰੀਅਤ ਪੁੱਛੀ ਹੈ ਸੁੱਖ ਸ਼ਾਂਤ, ਤੇ ਬਹਾਦਰ ਸ਼ਾਹ ਨੇ ਕਿਹਾ ਵੀ ਮਹਾਰਾਜ ਜੀ ਤੁਹਾਡੀ ਮਿਹਰ ਹੀ ਹੈ ਕਿਰਪਾ ਹੀ ਹੈ ਤੁਹਾਡੇ ਦਰਸ਼ਨ ਦੇ ਨਾਲ ਸੁੱਖ ਸ਼ਾਂਤੀ ਹੈ ਸਭ,
ਕਹਿ ਕਹਿ ਦੋਏ ਮੁੜ ਜਾਏ,
ਇਸ ਤਰ੍ਹਾਂ ਪਹਿਲੇ ਸਤਿਗੁਰੂ ਵੀ ਇਸੇ ਤਰ੍ਹਾਂ ਕਰਦੇ ਹੁੰਦੇ ਸੀ, ਪਾਤਸ਼ਾਹ ਨੇ ਕਹਿਣਾ ਵੀ ਮਹਾਰਾਜ ਜੀ ਤੁਹਾਡੇ ਦਰਸ਼ਨਾਂ ਨਾਲ ਹੀ ਸੁੱਖ ਸ਼ਾਂਤੀ ਹੈ ਬਸ ਸਭ ਜੜਦੀ ਕਲਾ ਹੈ, ਅਤੇ ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਵੀ ਆਪਣੇ ਤਖ਼ਤ 'ਤੇ ਬੈਠ ਜਾਣਾ, ਇਧਰੋਂ ਪਾਤਸ਼ਾਹ ਨੇ ਆਪਣੇ ਆਸਣ 'ਤੇ ਬੈਠ ਜਾਣਾ, ਉਸੇ ਤਰ੍ਹਾਂ ਹੁਣ ਗੁਲਾਬ ਰਾਏ ਨਾਲ ਬਹਾਦਰ ਸ਼ਾਹ ਮਿਲਿਆ ਹੈ ਸੁੱਖ ਸ਼ਾਂਤ ਪੁੱਛੀ ਹੈ ਖੈਰੀਅਤ ਪੁੱਛੀ ਹੈ ਤੇ ਆਪੋ ਆਪਣੇ ਤਖਤਾਂ ਉੱਪਰ ਬੈਠ ਗਏ ਹਨ।
ਜੋ ਪਈ ਸੁਧ ਆਮਦ ਜਿਵੇਂ ਹੋਤੀ ਆਈ,
ਸੁਧ ਆਮਦ ਮੁਲਾਕਾਤ ਜਿਵੇਂ ਪਹਿਲੇ ਗੁਰੂਆਂ ਦੀ ਹੁੰਦੀ ਆਈ ਹੈ ਪਾਤਸ਼ਾਹਾਂ ਦੇ ਨਾਲ,
ਉਸੇ ਤੌਰ ਤਹਿਦਈ ਬਣਾਈ,
ਉਸੇ ਤੌਰ ਤਰੀਕੇ ਦੇ ਨਾਲ ਮਸੰਦ ਲੱਕੜੀ ਨੇ ਸਮਝਾ ਬਣਾ ਕੇ ਬਣਾ ਸਵਾਰ ਦਿੱਤੀ ਕਈ ਹੈ ਨੂੰ।
ਚਾਹੇ ਤੋ ਸ੍ਰੀ ਸਤਿਗੁਰ ਕੋ ਸਿੱਖ,
ਇਹ ਜਿਹੜਾ ਬਹਾਦਰ ਸ਼ਾਹ ਸੀ ਇਹਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੂਰਨ ਸਿੱਖ ਬਣਿਆ ਹੋਇਆ ਸੀ, ਬੜੀ ਸ਼ਰਧਾ ਭਾਵਨਾ ਰੱਖਦਾ ਸੀ ਇਹ।
ਸੁਲੱਖਣੇ ਕਹਿਓ ਤਿਮ ਮਿਲਿਓ ਬਲਿਖ,
ਤੇ ਸੁਲੱਖਣੇ ਮਸੰਤ ਨੇ ਪੂਰਾ ਸਮਝਾਇਆ ਵੀ ਇਹ ਸਤਿਗੁਰ ਜੀ ਦਾ ਬੜਾ ਸਿੱਖ ਹੈ ਅਤੇ ਆਹ ਸਾਰਾ ਵਿਧੀ ਵਿਧਾਨ ਜਿਸ ਤਰ੍ਹਾਂ ਤੈਨੂੰ ਕਿਹਾ ਹੈ ਇਸੇ ਤਰ੍ਹਾਂ ਮਿਲੀ, ਉਸੇ ਤਰ੍ਹਾਂ ਉਸੇ ਵਿਲੱਖਣ ਢੰਗ ਦੇ ਨਾਲ ਮਿਲਿਆ ਹੈ ਗੁਲਾਬ ਰਾਏ ਬਹਾਦਰ ਸ਼ਾਹ ਦੇ ਨਾਲ। ਇਸ ਪ੍ਰਕਾਰ ਜਦੋਂ ਬਹਾਦਰ ਸ਼ਾਹ ਨੇ ਕਹਿ ਦਿੱਤਾ ਨਾ ਰਾਮਦਾਸ ਅਤੇ ਬੜੀ ਇੱਜ਼ਤ ਮਾਣ ਕੀਤਾ ਇਹਦਾ ਗੁਲਾਬ ਰਾਏ ਦਾ, ਉਸ ਵਕਤ ਇਹ ਮੰਜੀ ਲਾ ਕੇ ਬੈਠ ਗਿਆ। ਗੁਰੂ ਮਹਾਰਾਜ ਦਾ ਜਿਹੜਾ ਤਖ਼ਤ ਸੀ ਨਾ ਗੱਦੀ ਵਾਲਾ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਦਮਦਮੇ, ਉੱਥੇ ਜਾ ਕੇ ਇਹ ਮੰਜੀ ਲਾ ਕੇ ਨਿਚਿੰਤ ਬੇਫਿਕਰ ਹੋ ਕੇ ਬੈਠ ਗਿਆ ਵੀ ਹੁਣ ਤਾਂ ਮੈਂ ਪੂਰੇ ਗੁਰੂ ਹਾਂ।
ਦੋ ਇੱਕ ਬਰਸ ਇਮ ਗੁਰਤਾ ਪਾਈ,
ਇਸ ਪ੍ਰਕਾਰ ਕਵੀ ਜੀ ਦੱਸਦੇ ਆ ਵੀ ਇੱਕ ਦੋ ਸਾਲ ਤੱਕ ਇਹਨੇ ਗੁਰਤਾ ਗੱਦੀ ਇਸ ਤਰ੍ਹਾਂ ਪਾਈ ਸੀ। ਇਹ ਸ਼ੰਕਾਵਾਦੀਆਂ ਦਾ ਜਿਹੜਾ ਹੈ ਨਿਰਣਾ ਕੀਤਾ, ਜੇ ਕੋਈ ਕਵੇ ਵੀ ਗੁਲਾਬ ਰਾਏ ਕਿਵੇਂ ਗੁਰੂ ਬਣ ਗਿਆ ਸੀ ਉਹ ਕਥਾ ਦੱਸੋ, ਅਤੇ ਉਹਨਾਂ ਵਾਸਤੇ ਜਵਾਬ ਹੈ ਇਹ ਕਥਾ ਹੈ ਵੀ ਜਦੋਂ ਬਹਾਦਰ ਸ਼ਾਹ ਨੇ ਇਹਨੂੰ ਰਾਮਦਾਸ ਕਹਿ ਦਿੱਤਾ, ਇਹਦੀ ਇੱਜ਼ਤ ਮਾਣ ਕੀਤਾ, ਖੈਰੀਅਤ ਸੁੱਖ ਸ਼ਾਂਤ ਖੁਸ਼ੀ ਪੂਰੀ, ਇਹ ਫਿਰ ਨਿਚਿੰਤ ਹੋ ਕੇ ਗੱਦੀ ਉੱਪਰ ਬੈਠ ਗਿਆ ਅਤੇ ਇੱਕ ਦੋ ਸਾਲ ਇਹਨੇ ਗੁਰਤਾ ਗੱਦੀ ਕੀਤੀ ਹੈ।
ਸੁਲੱਖਣੋ ਮਸੰਦ ਕੋ ਪੁੱਤਰ ਹੈ ਜੋਈ,
ਇੱਧਰੋਂ ਕਵੀ ਜੀ ਦੱਸਦੇ ਆ ਵੀ ਸੁਲੱਖਣਾ ਜਿਹੜਾ ਮਸੰਦ ਹੈ ਸੀ ਉਹਦੇ ਜਿਹੜੇ ਕੋਈ ਪੁੱਤਰ ਹੈ ਪੋਤਰੇ ਹੈ ਸਨ।
ਭਾਖ ਗਏ ਉਥੋ ਰਤਨ ਸਿੰਘ ਬਹਿਸੋਈ,
ਭਾਈ ਸਾਹਿਬ ਭਾਈ ਰਤਨ ਸਿੰਘ ਦੇ ਪਾਸ ਉਹ ਜਿਹੜੇ ਸੁਲੱਖਣ ਮਸੰਦ ਦੇ ਪੋਤਰੇ ਸਨ ਉਹੀ ਇਹ ਕਥਾ ਜਿਹੜੀ ਸਾਖੀ ਕਹਿ ਕੇ ਸੁਣਾ ਕੇ ਗਏ ਸੀ।
ਭਾਈ ਹਜ਼ੂਰੀ ਉਸ ਤੋਂ ਨਾਏ,
ਤੇ ਉਸਦਾ ਨਾਮ ਕੀ ਸੀ ਜਿਹਨਾਂ ਇਹ ਕਥਾ ਸੁਣਾਈ ਹੈ? ਕਵੀ ਜੀ ਦੱਸਦੇ ਹੈ ਵੀ ਭਾਈ ਹਜ਼ੂਰੀ ਕਰਕੇ ਉਹਨਾਂ ਦਾ ਨਾਮ ਹੈ ਸੀ।
ਜਿਵੇਂ ਆਖੀ ਦਈ ਲਿਖਾਏ,
ਕਵੀ ਜੀ ਕਹਿੰਦੇ ਜਿਵੇਂ ਉਹਨੇ ਕਹਿ ਕਰਕੇ ਭਾਈ ਹਜ਼ੂਰੀ ਨੇ ਸਾਨੂੰ ਇਹ ਸਾਖੀ ਲਿਖਾ ਦਿੱਤੀ ਹੈ।
ਤਿੰਨ ਚੇਲੋ ਅਬ ਸੁਖਣ ਦਾਸ,
ਉਹ ਕਹਿੰਦੇ ਮੈਂ ਕਥਾ ਇੱਥੇ ਲਿਖ ਦਿੱਤੀ ਹੈ ਸਾਧ ਸੰਗਤ ਜੀ ਗੁਰੂ ਗੁਲਾਬ ਰਾਏ ਦੇ ਗੁਰੂ ਬਣਨ ਦੇ ਸੰਬੰਧ ਵਿੱਚ, ਕਹਿੰਦੇ ਗਾਂ ਹੁਣ ਉਹਨਾਂ ਭਾਈ ਹਜ਼ੂਰੀ ਦਾ ਗਾਂ ਜਿਹੜਾ ਹੈ ਚੇਲਾ ਚਾਚੜਾ ਹੈ ਸੀ ਜਿਹਦਾ ਨਾਮ ਸੁਖਣ ਦਾਸ ਕਰਕੇ ਹੈ ਸੀ।
ਮਿਲਤ ਹਿਲਤ ਹਮ ਹੋਏ ਰਹਿ ਖਾਸ,
ਕਹਿੰਦੇ ਆ ਵੀ ਮੈਂ ਉਹਨਾਂ ਦੇ ਨਾਲ ਸੁਖਣ ਦਾਸ ਦੇ ਨਾਲ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਮੈਂ ਚੰਗੀ ਤਰ੍ਹਾਂ ਮਿਲਦਾ ਜੁਲਦਾ ਰਿਹਾ ਹਾਂ, ਗੱਲਬਾਤ ਕਰਦੇ ਰਹੇ ਆਪੋ ਵਿੱਚ ਦੀ।
ਔਰ ਸੁਣੋ ਗੁਲਾਬ ਰਾਏ ਕਹਾਣੀ,
ਹੁਣ ਕਹਿੰਦੇ ਆ ਵੀ ਸਾਧ ਸੰਗਤ ਜੀ ਇਹ ਗੁਲਾਬ ਰਾਏ ਦੀ ਜਿਹੜੀ ਕਹਾਣੀ ਕਥਾ ਹੈ ਉਹ ਜਿਵੇਂ ਥੋੜ੍ਹੀ ਜਿਹੀ ਤੁਹਾਨੂੰ ਅੱਗੇ ਸੁਣਾਉਣਾ ਹਾਂ।
ਜਿਵੇਂ ਹੁਣ ਕੀ ਕੁਲ ਗੁਰਨ ਮਿਲਾਨੀ,
ਵੀ ਗੁਲਾਬ ਰਾਏ ਗੁਰੂ ਦੇ ਕੁਲ ਵਿੱਚ ਉਹ ਕਿਵੇਂ ਹੈ, ਕਿਵੇਂ ਗੁਰੂ ਦੇ ਕੁਲ ਨਾਲ ਮਿਲਦਾ ਹੈ ਉਹ ਮੈਂ ਤੁਹਾਨੂੰ ਕਥਾ ਦੱਸਦਾ ਹਾਂ।
ਸ੍ਰੀ ਹਰਗੋਬਿੰਦ ਕੇ ਪੰਜ ਸੁੱਤ ਸਾਦਰ,
ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਜਿਹੜੇ ਪਾਲਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸੂਰਮੇ ਯੋਧੇ ਤਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ, ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਜਿਹੜੇ ਸਪੁੱਤਰ ਬੜੇ ਸਤਿਕਾਰਯੋਗ,
ਪ੍ਰਥਮੇ ਗੁਰ ਦਿੱਤੋ ਦਇਓ ਤੇਗ ਬਹਾਦਰ,
ਤੇ ਪਹਿਲੇ ਕਹਿੰਦੇ ਬਾਬਾ ਗੁਰਦਿੱਤਾ ਜੀ ਦਇਓ, ਦੂਜੇ ਗੁਰੂ ਤੇਗ ਬਹਾਦਰ ਜੀ,
ਸੂਰਠਾ ਤੀਜੋ ਅਣੀ ਸੋ ਰਾਏ,
ਇਹ ਤੀਜੇ ਬਾਬਾ ਅਣੀ ਰਾਏ ਜੀ,
ਰਾਏ ਅਟਲ ਚੌਥੋ ਕਹੈ,
ਇਸੇ ਪ੍ਰਕਾਰ ਬਾਬਾ ਅਟਲ ਰਾਏ ਜੀ ਚੌਥੇ,
ਸੂਰਜ ਮੱਲ ਭਰਾਏ,
ਪੰਜਵੇਂ ਜਿਹੜੇ ਭਰਾ ਉਸ ਬਾਬਾ ਸੂਰਜ ਮੱਲ ਜੀ ਹੋਏ ਆ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਪੁੱਤਰ ਪੰਜ, ਇਸ ਤਰ੍ਹਾਂ
ਇਹ ਪੰਜ ਸੁਣ ਕੇ ਲਿਖਿਆ
ਕਵੀ ਜੀ ਕਹਿੰਦੇ ਮੈਂ ਪੰਜ ਜਿਹੜੇ ਨਾਮ ਸਤਿਗੁਰੂ ਜੀ ਦੇ ਸਪੁੱਤਰਾਂ ਦੇ ਸੁਣੇ ਆ ਹੋਏ ਆ, ਉਹ ਸੁਣ ਕੇ ਇੱਥੇ ਲਿਖ ਕੇ ਗਿਣ ਦਿੱਤੇ ਆ, ਧੰਨ ਸੁਣਾ ਦਿੱਤੇ ਆ। ਇੱਥੇ ਕਵੀ ਜੀ ਨੇ ਜਿਹੜੇ ਨਾਮ ਲਿਖੇ ਉਹ ਕੋਈ ਲੜੀਵਾਰ ਨਹੀਂ ਲਿਖੇ ਹੋਏ। ਉਂਝ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਹਿਲੇ ਸਪੁੱਤਰ ਬਾਬਾ ਗੁਰਦਿੱਤਾ ਜੀ ਜੋ 1670 ਬਿਕਰਮ ਸੰਮਤ 'ਚ ਹੋਏ, ਫਿਰ 72 ਵਿੱਚ ਬੀਬੀ ਵੀਰੋ ਜੀ ਹੋਏ। ਬੀਬੀ ਵੀਰੋ ਜੀ ਅਤੇ ਬਾਬਾ ਗੁਰਦਿੱਤਾ ਜੀ ਜਿਹੜੇ ਸਨ ਉਹ ਮਾਤਾ ਦਮੋਦਰੀ ਜੀ ਦੇ ਕੁੱਖ ਤੋਂ ਹੋਏ। ਇਸੇ ਤਰ੍ਹਾਂ ਫਿਰ ਹੋਏ ਆ ਬਾਬਾ ਸੂਰਜਮੱਲ ਜੀ, ਜਿਨ੍ਹਾਂ ਦੀ ਕਥਾ ਚੱਲ ਰਹੀ ਹੈ ਆਪਣੇ ਇੱਥੇ ਸੰਬੰਧ ਵਿੱਚ। ਬਾਬਾ ਸੂਰਜਮੱਲ ਜੀ ਹੋਏ ਹੈ, ਇਹ ਮਾਤਾ ਮਹਾਦੇਵੀ ਜੀ ਜਿਨ੍ਹਾਂ ਨੂੰ ਮਹਾਦੇਵੀ ਜੀ ਕਰਕੇ ਨਾਮ ਇਤਿਹਾਸ ਵਿੱਚ ਆਉਂਦਾ ਹੈ। ਸਤਿਗੁਰੂ ਜੀ ਦੇ 3 ਮਹਿਲ ਸਨ, ਮਾਤਾ ਦਮੋਦਰੀ ਜੀ ਅਤੇ ਮਾਤਾ ਨਾਨਕੀ ਜੀ ਅਤੇ ਮਾਤਾ ਮਹਾਦੇਵੀ ਜੀ। ਮਾਤਾ ਇਹਨਾਂ ਨੂੰ ਦੂਜਾ ਨਾਮ, ਇਹਨਾਂ ਦਾ ਮੁੱਖ ਨਾਮ ਜਿਹੜਾ ਮਾਤਾ ਮਰਵਾਹੀ ਜੀ ਕਰਕੇ ਹੈ, ਮਹਾਦੇਵੀ ਜੀ ਇਤਿਹਾਸ 'ਚ ਆਉਂਦਾ ਹੈ। ਮਾਤਾ ਮਰਵਾਹੀ ਜੀ ਦੀ ਕੁੱਖ ਤੋਂ ਬਾਬਾ ਸੂਰਜਮੱਲ ਜੀ ਹੋਏ 1674 ਵਿੱਚ। ਇਸੇ ਤਰ੍ਹਾਂ 1675 ਵਿੱਚ ਅਤੇ 1676 ਵਿੱਚ ਬਾਬਾ ਸੂਰਜਮੱਲ, ਬਾਬਾ ਅਣੀ ਰਾਏ ਅਤੇ ਬਾਬਾ ਟਲ ਰਾਏ ਜੀ ਹੋਏ। 1678 ਦੇ ਵਿੱਚ ਜਿਹੜੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ, ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਪਹਿਲੇ ਬਾਬਾ ਗੁਰਦਿੱਤਾ ਜੀ, ਦੂਸਰੇ ਬੀਬੀ ਵੀਰੋ ਜੀ, ਤੀਸਰੇ ਬਾਬਾ ਸੂਰਜਮੱਲ ਜੀ, ਚੌਥੇ ਬਾਬਾ ਜਿਹੜੇ ਹੈ ਉਹ ਟਲ ਰਾਏ ਜੀ, ਇਸੇ ਤਰ੍ਹਾਂ ਬਾਬਾ ਅਣੀ ਰਾਏ ਜੀ, ਅਤੇ 6ਵੇਂ ਨੰਬਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ। ਇਸ ਤਰ੍ਹਾਂ ਸਤਿਗੁਰੂ ਜੀ ਦੇ 5 ਸਪੁੱਤਰ, 1 ਸਪੁੱਤਰੀ ਹੈ ਸੀ।
ਚੌਪਈ ਇਹਾਂ ਚਾਰਣ ਕੀ ਲਿਖਤ ਨਾ ਲੋਰੀ।
ਕਵੀ ਜੀ ਕਹਿੰਦੇ ਵੀ ਸਤਿਗੁਰੂ ਜੀ ਦੇ ਜਿਹੜੇ 4 ਸਪੁੱਤਰ ਹੈ, ਬਾਬਾ ਸੂਰਜਮੱਲ ਨੂੰ ਛੱਡ ਕੇ ਜਿਹੜੇ ਸਤਿਗੁਰੂ ਜੀ ਦੇ 4 ਸਪੁੱਤਰ, ਉਹਨਾਂ ਦੀ ਜਿਹੜੀ ਕਥਾ ਹੈ ਇੱਥੇ ਜਿਹੜੀ ਕੋਈ ਲੋੜ ਨਹੀਂ ਹੈ ਉਹਦੀ ਕਥਨ ਕਰਨ ਦੀ।
ਇੱਕ ਸੂਰਜ ਕੀ ਚਾਹੀਏ ਤੋਰੀ।
ਇੱਥੇ ਦੇ ਬਾਬੇ ਸੂਰਜਮੱਲ ਦੇ ਜਿਹੜੇ ਅੰਸ਼ ਬੰਸ਼ ਦੀ ਗੱਲ ਚੱਲ ਰਹੀ ਹੈ, ਜਿਸ ਕਰਕੇ ਕਥਾ ਉਹੀ ਤੋਰਨੀ ਬਣਦੀ ਹੈ।
ਸੂਰਜਮੱਲ ਕੇ ਦੋਏ ਸੁਤ ਭਏ।
ਕਹਿੰਦੇ ਆ ਵੀ ਬਾਬੇ ਸੂਰਜਮੱਲ ਦੇ 2 ਸਪੁੱਤਰ ਹੋਏ ਅੱਗੇ,
ਗੁਲਾਬ ਰਾਏ ਦੂਜੋ ਸਿਆਮ ਚੰਦ ਥਏ।
ਪਹਿਲੇ ਹੋਏ ਬਾਬਾ ਗੁਲਾਬ ਰਾਏ ਜੀ, ਦੂਜੇ ਹੋਏ ਬਾਬਾ ਸ਼ਿਆਮ ਚੰਦ ਜੀ। ਇੱਥੇ ਇਵੇਂ ਲਿਖਿਆ ਹੋਇਆ ਹੈ, ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਕ ਉਹਨਾਂ ਇਸ ਤਰ੍ਹਾਂ ਲਿਖਿਆ ਹੋਇਆ ਵੀ ਸਤਿਗੁਰੂ ਜੀ ਦੇ ਸਪੁੱਤਰ ਬਾਬਾ ਸੂਰਜਮੱਲ ਜੀ, ਅਤੇ ਸੂਰਜਮੱਲ ਬਾਬਾ ਸੂਰਜਮੱਲ ਜੀ ਦੀ ਸ਼ਾਦੀ ਹੋਈ ਕਰਤਾਰਪੁਰ ਨਿਵਾਸੀ ਜੋ ਪ੍ਰੇਮ ਚੰਦ ਸੀ, ਪ੍ਰੇਮ ਚੰਦ ਸਿਲੀ ਖੱਤਰੀ ਸੀ, ਉਹਦੀ ਸਪੁੱਤਰੀ ਖੇਮ ਕੋਇਰ ਹੋਈ ਹੈ। ਉਹਦੇ ਨਾਲ ਬਾਬਾ ਸੂਰਜਮੱਲ ਦੀ ਸ਼ਾਦੀ ਹੋਈ, ਜਿੱਥੋਂ ਜਿਨ੍ਹਾਂ ਦੀ ਕੁੱਖ ਤੋਂ ਬਾਬਾ ਦੀਪ ਚੰਦ ਜੀ ਜਿਹੜੇ ਹੈ ਉਹ ਜਨਮੇ। ਗਾਂ ਉਹਨਾਂ ਦੇ ਸਪੁੱਤਰ ਹੋਏ ਗੁਲਾਬ ਰਾਏ ਜੀ ਅਤੇ ਬਾਬਾ ਸ਼ਿਆਮ ਚੰਦ ਜੀ। ਇਸ ਤਰ੍ਹਾਂ ਉਹ ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਕ ਇੱਥੇ ਕਵੀ ਜੀ ਲਿਖਦੇ ਆ ਵੀ ਬਾਬੇ ਸੂਰਜਮੱਲ ਦੇ ਸਪੁੱਤਰ ਗੁਲਾਬ ਰਾਏ ਅਤੇ ਸ਼ਿਆਮ ਚੰਦ ਦੋ ਹੋਏ।
ਗੁਲਾਬ ਰਾਏ ਕੀ ਸਭੀ ਕਹਾਣੀ।
ਬਾਬੇ ਗੁਲਾਬ ਰਾਏ ਦੀ ਜਿਹੜੀ ਸਾਰੀ ਕਥਾ ਹੈ ਇੱਥੇ,
ਜਿਮ ਕਰ ਭਈ ਤਿਮ ਦੇ ਯੁਗ ਆਨੀ ਬਖਾਨੀ।
ਜਿਵੇਂ ਕਵੀ ਜੀ ਕਹਿੰਦੇ ਉਹ ਕਥਾ ਹੋਈ ਹੈ, ਉਹ ਇੱਥੇ ਮੈਂ ਸਾਧ ਸੰਗਤ ਜੀ ਹੈ ਗੁਰੂ ਖਾਲਸਾ ਜੀ, ਮੈਂ ਜਿੰਨੀ ਕੁ ਸੂਖਮ ਤੌਰ 'ਤੇ ਜਿੰਨੀ ਕੁ ਮੈਨੂੰ ਮਿਲੀ ਹੈ ਉਹ ਮੈਂ ਇੱਥੇ ਕਥਾ ਕਥਨ ਕਰ ਦਿੰਦਾ ਹਾਂ।
ਔਰ ਸ਼ਿਆਮ ਚੰਦ ਕੀ ਪੀ ਜੇਊ।
ਅਤੇ ਹੋਰ ਜਿਹੜੇ ਬਾਬਾ ਸੂਰਜਮੱਲ ਜੀ ਦੇ ਸਪੁੱਤਰ ਸ਼ਿਆਮ ਚੰਦ ਜੀ ਹੋਏ ਹੈ, ਅਤੇ ਉਹਨਾਂ ਦੀ ਜਿਹੜੀ ਕਥਾ ਹੈ
ਸੋ ਨਹਿ ਚਾਹੀਏ ਇਹਾਂ ਲਿਖੇਊ।
ਉਹ ਇਹ ਕਥਾ ਜਿਹੜੀ ਇੱਥੇ ਜਿਹੜੀ ਲਿਖਣੀ ਬਣਦੀ ਨਹੀਂ ਹੈ, ਕਿਉਂਕਿ ਉਹਨਾਂ ਦਾ ਪ੍ਰਸੰਗ ਹੈ ਨਹੀਂ ਇਹ।
ਆਗੈ ਹੋਵਗ ਯਹ ਕਿਤ ਠੌਰ।
ਹੋਰ ਕਿਤੇ ਥਾਂ 'ਤੇ ਕਿਤੇ ਜ਼ਰੂਰਤ ਪੈ ਗਈ ਵੀ ਇਹ ਕਥਾ ਜਿਹੜੀ ਹੈ ਬਾਬਾ ਸ਼ਿਆਮ ਚੰਦ ਬਾਰੇ ਕੋਈ ਸੁਣਾਈ ਜਾਵੇ, ਜੇ ਇਹੋ ਜਿਹਾ ਕੋਈ ਪ੍ਰਸੰਗ ਬਣਿਆ।
ਲਿਖ ਦਿਖੈ ਯਗ ਕਰ ਤਹਿ ਗੌਰ। ਲਿਖ ਦਿਖੈ ਯਗ ਕਰ ਤਹਿ ਗੌਰ।
ਕਹਿੰਦੇ ਆ ਉਹ ਗੌਰ ਕਰਕੇ ਤੇ ਅਸੀਂ ਉੱਥੇ ਕਥਾ ਲਿਖ ਦਿਆਂਗੇ।
ਅਬ ਸੁਣੀਏ ਗੁਲਾਬ ਰਾਏ ਕਹਾਣੀ।
ਕਵੀ ਜੀ ਕਹਿੰਦੇ ਆ ਹੁਣ ਬਾਬੇ ਗੁਲਾਬ ਰਾਏ ਦੀ ਜਿਹੜੀ ਕਥਾ ਹੈ ਉਹ ਜਿਵੇਂ ਹੋਈ,
ਜਿਮ ਕਰ ਉਨ ਕੈ ਸੀਸ ਬਿਹਾਨੀ।
ਜਿਵੇਂ ਉਹਨਾਂ ਦੇ ਸਿਰ ਉੱਪਰ ਬੀਤੀ ਵੀ ਜਿਵੇਂ ਉਹ ਗੁਰੂ ਬਣੇ ਤੇ ਜਿਵੇਂ ਉਹਨਾਂ ਨੂੰ ਜਿਹੜਾ ਹੈ ਹੰਕਾਰ ਨੇ ਮਾਰਿਆ ਉਹ ਮੈਂ ਕਥਾ ਕਹਿੰਦਾ ਹਾਂ ਅੱਗੇ।
ਦੋਹਰਾ ਗੁਲਾਬ ਰਾਏ ਸੋਢੀ ਸਦਾ,
ਕਹਿੰਦੇ ਬਾਬਾ ਗੁਲਾਬ ਰਾਏ ਜਿਹੜੇ ਗੁਰੂ ਬਣੇ ਹੋਏ ਸੀ, ਸੋਢੀਆਂ ਜਿਹੜੇ ਹੈ ਵੰਸ਼ ਵਿੱਚੋਂ ਸੀ, ਸੋਢ ਵੰਸ਼ ਵਿੱਚ ਬੜੇ ਆਣ ਸ਼ਾਨਕ ਹੁੰਦੇ ਸਨ।
ਬਹੁਤ ਸੋ ਬਧਿਓ ਪਸਾਰ,
ਇਹ ਇਹਨਾਂ ਦੀ ਕੁੱਲ ਜਿਹੜੀ ਹੋਈ ਹੈ, ਇਹਨਾਂ ਦੀ ਸ਼ਾਦੀ ਹੋਈ ਤੇ ਉਹ ਕੁੱਲ ਕਹਿੰਦੇ ਬਹੁਤ ਪਸਾਰਾ ਵਧਿਆ, ਬੜੇ ਅੱਗੇ ਪੁੱਤਰ ਪੋਤਰ ਹੋਏ,
ਪੁੱਤਰ ਪੋਤਰੇ ਬਹੁ ਭਏ,
ਇਹ ਪੁੱਤਰ ਵਾਹਵਾ ਹੋਏ ਤੇ ਜਿਹੜੇ ਪੋਤਰੇ ਗਾ ਉਹ ਵੀ ਵਾਹਵਾ ਹੋਏ ਗੁਲਾਬ ਰਾਏ ਜੀ ਦੇ।
ਔਂਦਰ ਬਹਿ ਅੰਤ ਨਾ ਪਾਰ,
ਹੁਣ ਗੁਰੂ ਜੀ ਦਾ ਘਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਸ਼ ਬੰਸ਼ ਹੈ, ਜਿਸ ਕਰਕੇ ਧਨ ਦੀ ਤੇ ਕੋਈ ਕਮੀ ਨਹੀਂ ਹੈ, ਪੈਸੇ ਦਾ ਕਹਿੰਦੇ ਅੰਤ ਨਾ ਪਾਇਆ ਗਿਆ, ਬੜੀ ਮਾਇਆ ਚੜ੍ਹਨ ਲੱਗੀ ਨਾ ਬਾਸ।
ਜੋ ਪਈ ਦਲੇਲ ਸਿੰਘ ਹੋ ਜੋਧ ਸਿੰਘ ਜੋ ਦੋ,
ਕਹਿੰਦੇ ਇਹਨਾਂ ਦੇ ਜਿਹੜੇ ਸਪੁੱਤਰ ਹੋਏ ਉਹ ਦਲੇਲ ਸਿੰਘ ਤੇ ਜੋਧ ਸਿੰਘ ਹੋਏ।
ਔਰ ਪੁੱਤਰਨ ਕਹਿ ਔਰ ਨਾਮ ਥੂ,
ਕਵੀ ਜੀ ਕਹਿੰਦੇ ਵੀ ਹੋਰ ਜਿਹੜੇ ਨੇ ਗੁਲਾਬ ਰਾਏ ਜਿਹਦੇ ਸਪੁੱਤਰ ਹੋਏ ਆ ਅੱਗੇ ਉਹ ਵੀ ਬਹੁਤ ਹਨ।
ਔਰ ਸਭਨ ਕੇ ਨਾਮ ਬਤਾਈਏ,
ਜੇ ਕਹਿੰਦੇ ਮੈਂ ਉਹ ਸਾਰੇ ਨਾਮ ਇੱਥੇ ਦੱਸਾਂ ਵੀ ਦੋਏ ਨਾਮ ਦੱਸੇ ਹੈ, ਅਜੋਧ ਸਿੰਘ ਦਲੇਲ ਸਿੰਘ ਤੇ ਦਲੇਲ ਸਿੰਘ, ਇਹ ਦੋ ਨਾਮ ਦੱਸੇ ਹੈ, ਜੇ ਮੈਂ ਸਾਰੇ ਇੱਥੇ ਨਾਮ ਲਿਖਾਂ
ਗ੍ਰੰਥ ਵਧੇ ਕਿਛ ਮੜਕ ਨਾ ਪਈਏ।
ਆਹ ਕਹਿੰਦੇ ਗ੍ਰੰਥ ਵੱਧ ਜਾਊਗਾ ਫਿਰ ਅੰਤ ਨਹੀਂ ਪਾਇਆ ਜਾਊਗਾ, ਕਿਉਂਕਿ ਉਹਨਾਂ ਦੀ ਫਿਰ ਕਥਾ ਅੱਗੇ ਦੇ ਅੱਗੇ ਖੁੱਲਦੀ ਹੈ।
ਕਹੇ ਅੰਸ ਉਸ ਭਏ 18 ਹੈ,
ਗੱਲ ਕੀ ਸੀ ਬਾਬਾ ਗੁਲਾਬ ਰਾਏ ਜੀ ਦੇ, ਕਹਿੰਦੇ ਅੰਸ ਜਿਹੜੇ ਹੈ ਉਹ 18 ਭਾਵ 18 ਪੁੱਤਰ ਹੋਏ ਇਹਨਾਂ ਦੇ,
ਕਈ ਵਿਆਹੇ ਕਈ ਗਏ ਕੁਆਰ ਹੈ,
ਹਾਂ ਕਈ ਦੇ ਵਿਆਹੇ ਤੇ ਕਈ ਕੁਆਰੇ ਤੁਰ ਗਏ ਇਥੋਂ।
ਬਹੁਤ ਗਰਬਤ ਗੁਲਾਬ ਰਾਏ ਪਾਇਆ,
ਕਹਿੰਦੇ ਇਸ ਤਰ੍ਹਾਂ ਗੁਲਾਬ ਰਾਏ ਜਿਹੜਾ ਸੀ ਉਹਨੂੰ ਹੰਕਾਰ ਨੇ ਬੜਾ ਜ਼ੋਰ ਪਾ ਲਿਆ, ਬੜੀ ਜਿਹੜੀ ਨਾ ਮਨ ਚ ਆਕੜ ਹੰਕਾਰ ਦੀ ਹੁਜਤਬਾਜ਼ੀ ਹੋ ਗਈ।
ਬਹੁਤ ਦਰਬ ਤਬ ਉਸ ਘਰ ਆਇਆ,
ਤੇ ਇੱਕ ਗੱਲ ਕੀ ਸੀ ਵੀ ਗੱਦੀ ਲਾ ਕੇ ਬੈਠਣ ਲੱਗ ਪਿਆ ਸੀ, ਜਿਸ ਕਰਕੇ ਬਹੁਤ ਜਿਹੜੀ ਮਾਇਆ ਚੜ੍ਹਨ ਲੱਗ ਪਈ ਇਹਨਾਂ ਦੇ ਘਰ।
ਬੈਠੇ ਮੰਜੀ ਪਰ ਮੇਲੇ ਲਾਵੇ,
ਸ੍ਰੀ ਅਨੰਦਪੁਰ ਸਾਹਿਬ ਬੈਠ ਕੇ ਨਾ ਤਖ਼ਤ ਗੁਰੂ ਜੀ ਵਾਲੇ ਆਸਣ ਉੱਤੇ ਬੈਠ ਕੇ ਗੱਦੀ ਲਾ ਕੇ ਪੂਰਾ ਆਪਣਾ ਆਸਣ ਸਜਾ ਕੇ ਜਿਹੜੇ ਮੇਲੇ ਮੁੱਖ ਮੁੱਖ ਗੁਰੂ ਘਰ ਦੇ ਦੀਪ ਮਾਲਾ ਹੋਲਾ ਮਹੱਲਾ ਵਿਸਾਖੀ ਇਹ ਸਾਰੇ ਲਾਉਣ ਲੱਗ ਪਿਆ ਤੇ ਉਹ ਜਿਹੜੀ ਮਾਇਆ ਬਹੁਤੀ ਚੜ੍ਹ ਲੱਗ ਪਈ।
ਚਾਰ ਕੁੰਟ ਤੇ ਦਰਬ ਚੱਲ ਆਵੇ,
ਹਾਂ ਚਾਰ ਕੁੰਟ ਚਾਵਾਂ ਦਿਸ਼ਾਵਾਂ ਤੋਂ ਹੀ ਜਿਹੜਾ ਪੈਸਾ ਬੜਾ ਚੜ੍ਹਦਾ ਗੁਰੂ ਦੀ ਸੰਗਤ ਦਾ,
ਦੇਖ ਦਰਬ ਉਸ ਮਤ ਫਿਰ ਗਈ,
ਉਹ ਪੈਸਾ ਵੇਖ ਕੇ ਤੇ ਮਤ ਫੇਰੀ ਜਾਂਦੀ ਹੈ ਨਾ, ਕਹਿੰਦੇ ਉਹ ਮਤ ਜਿਹੜੀ ਹੈ ਉਹ ਬਦਲ ਗਈ ਭੁੱਲ ਗਈ ਗੁਰੂ ਨੂੰ।
ਖੋਟੀ ਘੜੀ ਉਸ ਆਵਤ ਭਈ,
ਗੱਲ ਕੀ ਹੈ ਕਵੀ ਜੀ ਕਹਿੰਦੇ ਵੀ ਖੋਟੀ ਘੜੀ ਆ ਗਈ ਜਿਸ ਕਰਕੇ ਸੰਤਾਂ ਮਹੰਤਾਂ ਦੇ ਨਾਲ ਮੱਥਾ ਲਾਉਣ ਲੱਗ ਪਿਆ। ਫਿਰ
ਵਰਸ ਦੋ ਇੱਕ ਮੈਸੋ ਮਰ ਗਯੋ,
ਇਸ ਪ੍ਰਕਾਰ ਇੱਕ ਦੋ ਸਾਲ ਹੀ ਕਹਿੰਦੇ ਗੁਰਦਾ ਗੱਦੀ ਕੀਤੀ ਹੈ, ਇੱਕ ਦੋ ਸਾਲ ਦੇ ਵਿੱਚ ਹੀ ਅੱਤ ਚੁੱਕੀ ਜਿਹਦੇ ਕਰਕੇ ਤੇ ਸਰੀਰ ਵੀ ਛੱਡ ਕੇ ਚਲੇ ਗਏ।
ਜਿਵੇਂ ਉਸੇ ਪਰਿਵਾਰ ਮੈਂ ਕਹਿਓ,
ਉਸੇ ਤਰ੍ਹਾਂ ਕਹਿੰਦੇ ਉਹਨਾਂ ਦੇ ਪਰਿਵਾਰ ਨੇ ਕੀਤਾ, ਜਿਸ ਕਰਕੇ ਸਭ ਨੇ ਇੱਕ ਸਾਰ ਬਰਾਬਰ ਹੀ ਫਲ ਪਾਇਆ।
ਜੋ ਉਨਕੀਨੀ ਸੋ ਲਇਓ ਪਾਏ,
ਜੋ ਕਿਸੇ ਨੇ ਕਰਨਾ ਹੈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਣਾ, ਵੀ ਕੀਤਾ ਆਪਣਾ ਹੀ ਪਾਉਣਾ ਹੈ, ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਨਾ ਹੈ, ਜੋ ਆਉਂਦੇ ਉਹਨਾਂ ਲਈ ਅੰਸ਼ ਬੰਸ਼ ਨੇ ਜੋ ਗੁਲਾਬ ਰਾਏ ਨੇ ਕੀਤਾ ਉਹਦਾ ਕਹਿੰਦੇ ਫਲ ਪਾ ਲਿਆ ਇਹਨਾਂ ਸਭ ਨੇ।
ਭਈ ਬਾਤ ਯੋਂ ਗੁਲਾਬ ਗੁਲਾਬ ਹੈ ਰਾਏ,
ਇਸ ਪ੍ਰਕਾਰ ਗੁਲਾਬ ਰਾਏ ਦੀ ਕਵੀ ਜੀ ਕਹਿੰਦੇ ਜਿਵੇਂ ਕਥਾ ਹੋਈ ਹੈ ਸਾਧ ਸੰਗਤ ਜੀ, ਆ ਮੈਂ ਥੋੜ੍ਹਾ ਜਿਹਾ ਅੱਗੇ ਪ੍ਰਸੰਗ ਫਿਰ ਕਹਿੰਦਾ ਤੁਹਾਨੂੰ ਸੁਣਾਉਂਦਾ ਹਾਂ।
ਦੋਹਰਾ ਜੇ ਕੋ ਆਖੇ ਪ੍ਰਸ਼ਨ ਜਹੈ,
ਕਵੀ ਜੀ ਫਿਰ ਸ਼ੰਕਾ ਵਾਦੀ ਦੀ ਸ਼ੰਕਾ ਤੋੜਦੇ ਆ, ਕਿਉਂਕਿ ਲੋਕਾਂ ਦੇ ਸਵਾਲ ਜਵਾਬ ਬੜੇ ਹੁੰਦੇ ਵੀ ਆਹ ਗੱਲ ਕਿਵੇਂ ਜੀ ਆਹ ਕਿਵੇਂ, ਕਹਿੰਦੇ ਜੇ ਹੁਣ ਕੋਈ ਇਹੋ ਜਿਹਾ ਕੋਈ ਪ੍ਰਸ਼ਨ ਕਰੇ,
ਵਾਹਿਗੁਰ ਭਇਓ ਤੋ ਆਪ,
ਉਹ ਗੁਲਾਬ ਰਾਏ ਦੇ ਆਪ ਗੁਰੂ ਬਣਿਆ ਹੋਇਆ ਸੀ ਤੇ ਦੱਸੋ ਵੀ ਗੁਰੂ ਨੂੰ ਵੀ ਕਦੀ ਮਾਰ ਵੱਜਦੀ ਹੈ, ਜਿਹੜਾ ਗੁਰੂ ਹੋਵੇ ਉਹ ਕਿੱਥੋਂ ਜਿਹੜਾ ਹੈ ਮਾਰ ਖਾ ਸਕਦਾ ਹੈ, ਵੀ ਕੋਈ ਪ੍ਰਸ਼ਨ ਕਰਦੇ ਵੀ ਗੁਲਾਬ ਰਾਏ ਤੇ ਆਪ ਗੁਰੂ ਹੈ ਸੀ,
ਦੇਵੈ ਔਲਾਦ ਵਹਿ ਔਰ ਕੋ,
ਉਹਦੇ ਔਲਾਦ ਜਿਹਦੇ ਘਰ ਹੈ ਨਹੀਂ ਸੀ ਦੁੱਧ ਪੁੱਤ ਆ ਮਾਨ ਮੰਗੋ ਤਾਨ ਮੰਗੋ ਧਨ ਲਕਸ਼ਮੀ ਸੁਤ ਦੇਹ। ਇਹ ਪੁੱਤਰ ਮਾਣ ਤਾਣ ਬਲ ਵੀ ਜੇ ਕੋਈ ਮੰਗਦਾ ਸੀ ਉਹਨੂੰ ਦੇ ਦਿੰਦੇ ਸੀ, ਵੀ ਉਹਦੇ ਸਾਰੇ ਦੂਜਿਆਂ ਨੂੰ ਔਲਾਦਾਂ ਦੇਣ ਵਾਲੇ ਜਿਹੜੇ ਗੁਲਾਮ ਰਾਏ ਜੀ।
ਉਸ ਰਹੀ ਨਾ ਕਹੋ ਕਿਤ ਪਾਪ,
ਕਿਸ ਪਾਪ ਕਰਕੇ ਕਿਹੜੇ ਖੋਟੇ ਕਰਮ ਕਰਕੇ ਜਿਹੜੀ ਉਹਨਾਂ ਦੀ ਔਲਾਦ ਨਹੀਂ ਰਹੀ ਅੱਗੇ, ਉਹ ਜਿਹੜੀ ਅੰਸ ਬੰਸ ਇੰਨੀ ਵਧੀ ਹੋਈ ਸੀ ਉਹ ਕਿਉਂ ਨਹੀਂ ਰਹੀ, ਉਹ ਕੀ ਕਾਰਨ ਬਣਿਆ, ਕਿਹੜਾ ਖੋਟਾ ਕਰਮ ਹੋਇਆ।
ਜੋ ਪਈ ਸੁਣੋ ਅਵੱਗਿਆ ਉਸ ਜੋ ਕਈ।
ਕਵੀ ਜੀ ਕਹਿੰਦੇ ਆ ਖਾਲਸਾ ਜੀ ਜਿਹੜੀ ਉਹ ਅਵੱਗਿਆ ਜਿਹੜੀ ਭੁੱਲ ਗਲਤੀ ਕੀਤੀ ਗੁਲਾਬ ਰਾਏ ਨੇ ਗੁਰੂ ਬਣ ਕੇ,
ਗਰਬ ਬਹੁਤ ਥੀ ਜਬ ਉਸ ਆਈ।
ਗੱਲ ਕੀ ਸੀ ਵੀ ਜਦੋਂ ਗੁਰਦਾ ਗੱਦੀ ਲਾ ਲਿਆ, ਤਖ਼ਤ ਲਾ ਲਿਆ, ਆਪਣੇ ਆਪ ਨੂੰ ਵੱਡਾ ਗੁਰੂ ਕਹਾਲਿਆ ਤੇ ਕੀ ਹੋਇਆ, ਫਿਰ ਪੈਸਾ ਬੜਾ ਚੜ੍ਹਨ ਲੱਗਾ।
ਤਬ ਵਹਿ ਬੈਠੋ ਅਨੰਦਪੁਰ ਜਾਏ।
ਇਹ ਜਾ ਕਰਕੇ ਮਨ ਦਾ ਪੂਜਨ ਬਹੁਤਾ ਹੋਣ ਲੱਗ ਪਿਆ, ਜਿਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਤਿਗੁਰ ਜੀ ਦੇ ਤਖ਼ਤ ਉੱਪਰ ਬੈਠਾ ਜਾ ਕੇ।
ਜੋਤੀ ਜਗਾ ਦਸਵੇਂ ਪਤ ਸਾਹੇ।
ਜੋ ਕਹਿੰਦੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਜਗ੍ਹਾ ਸੀ ਨਾ, ਜਿਸ ਤਖ਼ਤ ਉੱਪਰ ਬੈਠ ਕੇ ਦਮਦਮੇ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਸੀ, ਜਿਸ ਤਖ਼ਤ 'ਤੇ ਬੈਠ ਕੇ ਗੁਰੂ ਜੀ ਸੰਗਤਾਂ ਨੇ ਦੁੱਖ ਦੂਰ ਕਰਦੇ, ਆਸਾਂ ਪੂਰੀਆਂ ਕਰਨੀਆਂ, ਹਰ ਪ੍ਰਕਾਰ ਦੀ ਮਨੋਕਾਮਨਾ ਭਾਵਨਾ ਪੂਰੀ ਕਰਨੀ, ਉਸੇ ਤਖ਼ਤ 'ਤੇ ਕਹਿੰਦੇ ਬੈਠ ਗਿਆ ਜਾ ਕੇ।
ਦੋਹਰਾ ਅਦਬ ਕੀਓ ਨਾ ਗੁਲਾਬ ਰਾਏ।
ਕਹਿੰਦੇ ਗੁਲਾਬ ਰਾਏ ਨੇ ਉਹ ਸਤਿਗੁਰੂ ਜੀ ਦੇ ਤਖ਼ਤ 'ਤੇ ਬੈਠ ਗਿਆ। ਵੇਖ ਲਓ ਗੁਰੂ ਦੇ ਤਖ਼ਤ 'ਤੇ ਕਦੀ ਬੈਠੀਦਾ ਨਹੀਂ ਹੈ, ਇਹ ਗੁਰੂ ਦੇ ਤਖ਼ਤ ਉੱਤੇ ਬੈਠ ਗਿਆ ਅਤੇ ਅਦਬ ਨਾ ਕੀਤਾ, ਸਤਿਕਾਰ ਨਹੀਂ ਕੀਤਾ ਵੀ ਮੈਨੂੰ ਬਹਿਣਾ ਨਹੀਂ ਚਾਹੀਦਾ ਗੁਰੂ ਦੀ ਗੱਦੀ 'ਤੇ।
ਗੁਰ ਜਗ੍ਹਾ ਥੀ ਜੋਏ।
ਜਿਹੜੀ ਗੁਰੂ ਦੀ ਜਗ੍ਹਾ ਹੈ ਉੱਥੇ ਕੌਣ ਬੈਠ ਸਕਦਾ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਜੀ ਬਹਿ ਜਾਣ ਉਹਦੇ ਥਾਂ ਸੋਭਨੀਕ ਹੈ, ਸੱਚਖੰਡ ਹੁੰਦੀ ਹੈ ਥਾਂ, ਅਤੇ ਗੁਰੂ ਦੀ ਥਾਂ 'ਤੇ ਹੁਣ ਕੋਈ ਆ ਕੇ ਕੋਈ ਬੈਠ ਜਾਵੇ, ਉਹ ਤਾਂ ਚਲੋ ਗੁਰੂ ਦੀ ਬੰਸ਼ ਵਿੱਚੋਂ ਹੈ, ਉਹਨਾਂ 'ਤੇ ਚਲੋ ਭੁੱਲ ਗਈ ਜੀ, ਠੀਕ ਹੈ। ਅੱਜ ਲੋਕ ਟੁੱਕੜ ਲੋਕ ਬੁੱਚੜ ਲੋਕ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਕਰਦੇ ਹੈ, ਆ ਪਿੱਛੇ ਵੀ ਲੋਕ ਕਰਦੇ ਰਹੇ ਹੈ, ਅੱਜ ਵੀ ਲੋਕ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੀ ਕੀਤਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਜਾ ਕੇ ਦਿਨ ਕੱਢ ਕੱਢ ਕੇ ਕਦੀ ਐਤਵਾਰ ਅਤੇ ਕਦੀ ਕਿਸੇ ਵਾਰ ਮਹਾਰਾਜ ਦੇ ਸਰੂਪ ਇੱਕ ਪਾਸੇ ਕਰਕੇ ਨਾ ਮਾੜਾ ਮੋਟਾ ਜਿਹਾ ਕੋਈ ਰੁਮਾਲਾ ਜਿਹਾ ਪਾਇਆ ਹੋਇਆ ਹੈ, ਆਪ ਉਹ ਪਰਲੇ ਬੰਨੇ ਕੁਰਸੀ 'ਤੇ ਬੈਠੇ, ਵੱਡੀ ਗੱਦੀ ਲਾ ਕੇ ਲੋਕ ਉਹਨਾਂ ਨੂੰ ਮੱਥੇ ਟੇਕ ਰਹੇ ਪੈਰਾਂ ਦੇ ਵਿੱਚ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਕਹਿੰਦੇ ਆ, ਆਂਦੇ ਗਿਆਨ ਦੀ ਕਿਤਾਬ ਹੈ ਇੱਕ, ਇਹਨੂੰ ਨਹੀਂ ਅਸੀਂ ਮੰਨਦੇ, ਗਿਆਨ ਦੀ ਕਿਤਾਬ ਮੰਨਦੇ ਹੈ ਅਤੇ ਕੋਈ ਸਤਿਕਾਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਦੇ, ਅਤੇ ਮੱਥੇ ਆਪਣੇ ਪੈਰਾਂ 'ਤੇ ਟਿਕਾ ਰਹੇ, ਲੋਕ ਵੀ ਇੰਨੇ ਜਿਹੜੇ ਉਹ ਬੰਦੇ ਨੂੰ ਮੱਥਾ ਟੇਕ ਰਹੇ ਹੈ, ਜਿਹੜਾ ਤੁੱਛ ਹੈ ਜੀਵ ਜਿਹਦੀ ਹਵਾ ਨਿਕਲ ਲੱਗਿਆ ਪਤਾ ਨਹੀਂ ਲੱਗਣਾ ਵੀ ਉਹਨੇ ਜਾਣਾ ਕਿੱਥੇ ਹੈ ਇੱਕ ਖਿਣ ਮਾਤਰ, ਉਹਨੂੰ ਲੋਕ ਮੱਥਾ ਟੇਕਦੇ ਹੈ ਅਤੇ ਗੁਰੂ ਦੀ ਬੇਅਦਬੀ ਕਰਦੇ ਹੈ। ਅੱਜ ਜਿੰਨੇ ਸਾਡੇ ਬਣੇ ਆ ਨਾ ਵਿਖਰੇਵੇਂ, ਜਿੰਨੇ ਸਾਡੇ ਆ ਵੱਖੋ ਵੱਖਰੇ ਬਣਾਈਆਂ ਕੁਰਸੀਆਂ ਲਾਈਆਂ ਹੋਈਆਂ ਬਾਬਿਆਂ ਨੇ, ਲੈਣਾ ਆਸਰਾ ਗੁਰੂ ਦੀ ਬਾਣੀ ਦਾ, ਤੁੱਕਾਂ ਲੈਣੀਆਂ ਗੁਰੂ ਦੀ ਬਾਣੀ ਵਿੱਚੋਂ ਅਤੇ ਦੁਕਾਨ ਚਲਾਉਣੀ ਆਪਣੀ, ਇਹ ਕੰਮ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲੈ ਕੇ ਪੰਥੀ ਵੱਖਰੇ ਚਲਾ ਲਏ ਸਭ ਨੇ, ਅਤੇ ਗੁਰੂ ਮਹਾਰਾਜ ਨੇ ਇੱਕ ਪਾਸੇ ਕਰ ਛੱਡਿਆ ਹੈ। ਇਹੋ ਜਿਹੇ ਨਿੰਦਕ ਲੋਕ ਅਖੀਰੀ ਕਿਹੜਾ ਹੈ, ਹੱਥ ਝਾੜ ਕੇ ਜਾਂਦੇ ਹੈ, ਇੱਥੇ ਵੀ ਦੁੱਖ ਅੱਗੇ ਵੀ ਦੁੱਖ, ਮੂੰਹ ਕਾਲਾ ਹੋਣਾ, 18 ਪ੍ਰਕਾਰ ਦਾ ਕੋਟ ਹੋਣਾ ਇਹਨਾਂ ਲੋਕਾਂ ਨੂੰ ਜਿਹੜੇ ਗੁਰੂ ਦੇ ਐਸੇ ਬੇਅਦਬੀ ਕਰਦੇ ਹੈ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਦੇ ਬ੍ਰਹਮ ਗਿਆਨ ਵਿੱਚ ਲੀਨ ਹੈ। ਜਿਵੇਂ ਕਹਿੰਦੇ ਜਿਉਂ ਵਸਦਾ ਕੋ ਖੋਦੇ ਕੋ ਚੰਦਨ ਲੇਪ, ਆਦੇ ਬ੍ਰਹਮ ਗਿਆਨੀ ਗੁਰੂ ਕੈਸੇ ਹੈ, ਜਿਵੇਂ ਧਰਤੀ ਨੂੰ ਕੋਈ ਜਿਹੜਾ ਲੇਪਣ ਕਰੀ ਜਾਵੇ, ਚੰਦਨ ਦਾ ਪੋਚੇ ਮਾਰੀ ਜਾਵੇ, ਕੋਈ ਕਈਆਂ ਲੈ ਕੇ ਟੱਪ ਟੱਪ ਕਰਕੇ ਤੇ ਪੁੱਟੀ ਜਾਵੇ, ਧਰਤੀ ਨੇ ਕਦੀ ਕੋਈ ਗਾਲ ਨਹੀਂ ਕੱਢੀ ਹੈ, ਭਾਵੇਂ ਕੋਈ ਗੰਦ ਪਾਵੇ ਅਤੇ ਘਰ ਭਾਵੇਂ ਕੋਈ ਸਫਾਈ ਕਰੇ। ਗੁਰੂ ਸੱਚੇ ਪਾਤਸ਼ਾਹ ਦੇ ਧੀਰਜਦਾ ਦੇ ਘਰ ਹੈ, ਆ ਸਮਾਂ ਪਾ ਕੇ ਜਿਹੜਾ ਹੈ ਮੂੰਹ ਕਾਲਾ ਕਰਦੇ ਹੈ। ਲੋਕ ਭੋਲੇ ਵਿਚਾਰੇ ਸੋਚਦੇ ਆ ਵੀ ਗੁਰੂ ਮਹਾਰਾਜ ਕਿਹੜਾ ਬੋਲਦੇ, ਗੁਰੂ ਗ੍ਰੰਥ ਸਾਹਿਬ ਜੀ ਆ ਗਾਲਾਂ ਕੱਢ ਲਓ ਕੋਈ ਗੱਲ ਨਹੀਂ ਹੈ, ਆ ਗੁਰੂ ਮਹਾਰਾਜ ਦੇ ਅੰਗ ਪਾੜ ਲਓ ਕੋਈ ਗੱਲ ਨਹੀਂ ਹੈ, ਰੁਮਾਲਾ ਚੜ੍ਹਾਓ ਨਾ ਚੜ੍ਹਾਓ ਕੋਈ ਗੱਲ ਹੀ ਨਹੀਂ ਹੈ, ਗੁਰੂ ਜੀ ਨੂੰ ਪੱਖਾ ਲਾਓ ਨਾ ਲਾਓ ਕੋਈ ਗੱਲ ਨਹੀਂ, ਗੁਰੂ ਨੂੰ ਕੋਈ ਗਰਮੀ ਨਹੀਂ ਹੈ, ਕੋਈ ਗੁਰੂ ਨੂੰ ਸਰਦੀ ਨਹੀਂ ਹੈ, ਕੋਈ ਗੁਰੂ ਨੂੰ ਕੋਈ ਦੇ ਹੈ ਨਹੀਂ ਹੈ। ਰੁਮਾਲਾ ਚੜ੍ਹਾ ਦਿਓ, ਭਾਵੇਂ ਸਿਆਲ ਦੇ ਵਿੱਚ ਫੋਕਾ ਰੁਮਾਲਾ ਚੜ੍ਹਾ ਦਿਓ, ਪਤਲਾਈ ਆਪ ਕੋਟੀਆਂ ਪਾਉਣੀਆਂ ਚਾਰ ਚਾਰ, ਅਤੇ ਗੁਰੂ ਮਹਾਰਾਜ ਦੇ ਜਿਹੜਾ ਰੁਮਾਲਾ ਚੜ੍ਹਾਉਣਾ ਪਤਲਾ, ਵੀ ਗੁਰੂ ਨੂੰ ਕਿਹੜੀ ਠੰਡ ਲੱਗਦੀ ਹੈ। ਉਹ ਭਾਈ ਗੁਰੂ ਨੂੰ ਠੰਡ ਤਾਂ ਨਹੀਂ ਲੱਗਦੀ, ਗੁਰੂ ਨੇ ਠੰਡ ਬਣਾਈ ਹੋਈ ਹੈ, ਇਹਦੀ ਗੱਲ ਠੀਕ ਹੈ। ਪਰ ਜਦੋਂ ਆਪਾਂ ਕਹਿ ਹੀ ਦਿੰਦੇ ਹਾਂ ਵੀ ਪ੍ਰਗਟ ਗੁਰਾਂ ਜੀ ਦੇ ਸਰੀਰ ਕਰਕੇ ਜਦੋਂ ਅਸੀਂ ਗੁਰੂ ਨੂੰ ਗੁਰੂ ਹੀ ਮੰਨ ਲਿਆ, ਫਿਰ ਗੁਰੂ ਨੂੰ ਤਾਂ ਆਪਾਂ ਆਪਣੇ ਵਾਂਗ ਹੀ ਜਾਣਨਾ ਹੈ। ਇਸ ਗੱਲੋਂ ਵੀ ਜਿਵੇਂ ਮੈਨੂੰ ਠੰਡ ਲੱਗਦੀ ਹੈ, ਇਸੇ ਤਰ੍ਹਾਂ ਗੁਰੂ ਦਾ ਸਤਿਕਾਰ ਕਰਨਾ ਹੈ। ਸੱਚੇ ਪਾਤਸ਼ਾਹ ਨੂੰ ਤਾਂ ਕੋਈ ਠੰਡ ਗਰਮੀ ਹੈ ਨਹੀਂ, ਸਤਿਕਾਰ ਤਾਂ ਕਰਨਾ ਹੈ ਨਾ ਸਿੱਖ ਨੇ। ਲੋਕਾਂ ਨੇ ਇਹੋ ਜਿਹਾ ਕੰਮ ਕੀਤਾ ਹੋਇਆ, ਆਪ ਏਸੀ ਲੱਗੇ, ਕੂਲਰ ਲੱਗੇ ਹੋਏ ਆ, ਗੁਰੂ ਮਹਾਰਾਜ ਨੂੰ ਗਰਮੀ ਸਾਡੇ ਵਰਗਿਆਂ ਰੱਖਿਆ ਹੋਇਆ ਹੈ, ਤਾਂ ਹੀ ਅਸੀਂ ਪਾਪਾਂ ਦੇ ਭਾਗੀ ਬਣਦੇ ਹਾਂ ਅਤੇ ਗੁਰੂ ਦੀ ਬਰਾਬਰੀ ਕਰਦੇ ਹਾਂ। ਅੱਜ ਸਾਧ ਸੰਗਤ ਜੀ ਨੇ ਪੰਥ ਚੱਲ ਰਹੇ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪਾਸੇ ਕੀਤਾ ਹੋਇਆ ਹੈ, ਅਤੇ ਕੀ ਕੀਤਾ ਹੈ ਪਾਸੇ ਕਰਕੇ ਨਾ ਗੁਰੂ ਜੀ ਨੂੰ ਉੱਤੇ ਰੁਮਾਲਾ ਪਾਇਆ ਹੈ। ਆਮ ਜਿਹਾ ਕਹਿੰਦੇ ਕਿਤਾਬ ਹੈ, ਆਪ ਇੱਕ ਪਾਸੇ ਕੁਰਸੀ ਗੱਦੀ 'ਤੇ ਬੈਠੇ ਹੋਏ, ਉੱਤੇ ਚੰਦੂਆ ਸਾਹਿਬ ਲਾਇਆ, ਚੌਰ ਸਾਹਿਬ ਕਰਾ ਰਹੇ, ਲੋਕ ਪੈਰਾਂ 'ਚ ਮੱਥਾ ਟੇਕ ਰਹੇ, ਵੇਖੋ ਲੋਕਾਂ ਦੀ ਨੀਤ। ਉਹ ਜਿਹਦੀ ਮੱਤ ਮਾਰੀ ਹੈ, ਜਿਹੜਾ ਮੱਥਾ ਟਿਕਾ ਰਿਹਾ, ਉਹ ਤਾਂ ਹੈ ਹੀ ਹਰਾਮਖੋਰ, ਉਹ ਕੀਤਾ ਨਾ ਜਾਤਾ ਹਰਾਮਖੋਰ, ਗੁਰਬਾਣੀ ਦਾ ਵਚਨ ਹੈ ਵੀ ਉਹ ਤਾਂ ਹਰਾਮਖੋਰ, ਨਮਕ ਹਰਾਮੀ ਹੈ ਹੀ, ਇਹ ਗੁਰੂ ਦੀ ਬਰਾਬਰੀ ਕਰ ਰਿਹਾ। ਲੋਕ ਵੀ ਇੰਨੇ ਜਿਹੜੇ ਮੱਥੇ ਟੇਕ ਰਹੇ ਜਾ ਗਿਆ, ਲੋਕ ਮੱਥਾ ਹੀ ਪਾੜ ਲੈਂਦੇ ਟੇਕ ਕੇ, ਪਤਾ ਨਹੀਂ ਬਾਬਾ ਕਿੰਨਾ ਗੁਜ਼ਾਰਾ ਹੈ। ਉਹਨਾਂ ਲੋਕਾਂ ਨੇ ਵੀ ਨਰਕ 'ਚ ਪੈਣਾ ਹੈ, ਅਤੇ ਗੁਰੂ ਨੇ ਤਾਂ ਉਹਨੇ ਪੈਣਾ ਹੀ ਪੈਣਾ, ਉਹਨੇ ਸੱਪ ਬਣਨਾ, ਉਹਨੇ ਤਾਂ ਕੀੜੇ ਨੇ ਖਾਣਾ ਹੀ ਖਾਣਾ ਹੈ। ਇਹ ਜੀ ਸਾਡੀ ਲੋਕਾਂ ਦੀ ਹਾਲਤ, ਅੰਧ ਵਿਸ਼ਵਾਸੀ ਅਗਿਆਨੀ ਲੋਕ, ਕੋਈ ਗੁਰੂ ਦੀ ਮੱਤ ਲੈਂਦੇ ਨਹੀਂ, ਕੋਈ ਸਮਝਦੇ ਸੋਚਦੇ ਹੈ ਨਹੀਂ ਹੈ, ਆਕੜੇ ਹੰਕਾਰੇ ਹੋਏ, ਪਤਾ ਨਹੀਂ ਕੀ ਗੁਰੂ ਘਰ ਨੂੰ ਗਾਲਾਂ ਕੱਢ ਦੇਣੀਆਂ, ਸੰਤਾਂ ਨੂੰ ਗਾਲਾਂ ਕੱਢ ਦੇਣੀਆਂ, ਇਹ ਜੀ ਸਾਡੀ ਜ਼ਬਾਨ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਮੱਤ ਬਖਸ਼ਣ, ਜਿਸ ਕਰਕੇ ਸਾਡਾ ਭਲਾ ਹੋ ਸਕੇ। ਇੱਥੇ ਦੱਸਦੇ ਕਵੀ ਜੀ ਵੀ ਗੁਲਾਬ ਰਾਏ ਜਿਹੜਾ ਸੀ, ਉਹਨੇ ਵੇਖੋ ਗੁਰੂ ਦੇ ਭੈ ਨਹੀਂ ਰੱਖਿਆ, ਜਿੱਥੇ ਸਤਿਗੁਰੂ ਜੀ ਗੱਦੀ 'ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਸੀ ਨਾ, ਭਲਾ ਕਰਦੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਬਰਾਬਰੀ ਕੀਤੀ, ਉਸੇ ਤਖ਼ਤ 'ਤੇ ਜਿਹੜਾ ਹੈ ਲੱਤਾਂ ਲੈ ਕੇ ਬੈਠੇ ਹੈ,
ਗੁਰ ਗੱਦੀ ਕੇ ਉੱਪਰੇ,
ਇਹ ਗੁਰੂ ਦੀ ਗੱਦੀ ਦੇ ਉੱਪਰ ਜਿਹੜਾ ਹੈ ਇਹ ਗੁਲਾਬ ਰਾਏ
ਬੈਠੋ ਪਾਂਵ ਟਿਕੋਏ,
ਕੀ ਕੀਤਾ ਹੈ ਪੈਰ ਜਿਹੜੇ ਹੈ ਪਾਪ ਟਿਕੋਏ, ਪੈਰ ਉੱਤੇ ਰੱਖ ਕੇ ਬੈਠਾ ਗੁਰੂ ਦੀ ਗੱਦੀ 'ਤੇ। ਵੇਖ ਲਓ ਆ ਜਿਹੜੇ ਗ੍ਰੰਥੀ ਸਿੰਘ ਸੇਵਾ ਕਰਦੇ, ਉਹਨਾਂ ਨੂੰ ਪਤਾ ਹੁੰਦਾ, ਵੇਖੋ ਆਪਾਂ ਵੀ ਇੰਨੇ ਰੋਜ਼ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਣ ਹੈ ਪੀੜਾ ਸਾਹਿਬ, ਸਤਿਗੁਰੂ ਜੀ ਸੁਭਾਏ ਮਾਣ ਹੈ, ਅਤੇ ਜਦੋਂ ਸੇਵਾ ਕਰਨੀ ਹੈ ਪਿੱਛੇ ਹੋ ਕੇ ਕਰਨੀ, ਕੋਈ ਪੈਰ ਨਹੀਂ ਲਾਉਣਾ ਹੈ ਗੁਰੂ ਦੇ ਰੁਮਾਲੇ ਨੂੰ ਵੀ, ਨਾ ਕੋਈ ਰੁਮਾਲੇ ਸਾਹਿਬ ਨੂੰ ਪੈਰ ਲਾਉਣਾ ਹੈ, ਨਾ ਸਤਿਗੁਰੂ ਜੀ ਦੇ ਪੀੜਾ ਸਾਹਿਬ ਨੂੰ ਪੈਰ ਲਾਉਣਾ ਚਾਹੀਦਾ, ਨਹੀਂ ਤਾਂ ਗੱਦੇ ਥੱਲੇ ਵੀ ਨਹੀਂ ਪੈਰ ਵਾੜਨੇ ਚਾਹੀਦੇ ਹੈ। ਇਹੀ ਸਤਿਕਾਰ ਹੈ ਗੁਰੂ ਮਹਾਰਾਜ ਜੀ ਦਾ। ਅਤੇ ਹੁਣ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੀੜਾ ਸਾਹਿਬ ਦੇ ਸਥਾਨ ਹੈ, ਅਤੇ ਮਹਾਰਾਜ ਦਾ ਸਰੂਪ ਚੁੱਕ ਕੇ ਅਤੇ ਪੀੜਾ ਸਾਹਿਬ ਦੇ ਆਪ ਬਹਿਦੇ ਆ ਗਏ, ਤਾਂ ਦੱਸੋ ਕੌਣ ਹੈ, ਉਹ ਕੋਈ ਬੰਦਾ ਹੈ? ਇਹੀ ਕੰਮ ਕੀਤਾ ਹੈ। ਅਤੇ ਵੇਖ ਲਓ ਸਾਡੇ ਸਤਿਗੁਰਾਂ ਦੇ ਜਿੰਨੇ ਵੀ ਸਥਾਨ ਹੈ ਨਾ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ, ਇੱਕ ਵਾਰ ਬਿਰਾਜਮਾਨ ਹੋ ਗਏ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਨਿਕਲੇ ਬੈਠੇ। ਸਤਿਗੁਰਾਂ ਦੇ ਜਿੰਨੇ ਵੀ ਸਥਾਨ ਗੁਰੂ ਸਥਾਨ, ਉੱਥੇ ਜਾ ਕੇ ਝਾਤੀ ਮਾਰ ਲਿਓ, ਜਿੱਥੇ ਸਤਿਗੁਰੂ ਪਹਿਲੇ ਕੋਈ ਬੈਠ ਗਏ ਹੈ, ਉਹਨਾਂ ਤੋਂ ਬਾਅਦ ਜਿਹੜੇ ਦੂਜੇ ਗੁਰੂ ਹੋਏ ਉਸ ਸਥਾਨ 'ਤੇ ਨਹੀਂ ਬੈਠੇ ਵੀ ਅਸੀਂ ਵੀ ਉੱਥੇ ਪਈਏ, ਅਸੀਂ ਗੁਰੂ ਅਸੀਂ ਉਹੀ ਜੋਤ ਹਾਂ, ਇੰਨਾ ਸਤਿਕਾਰ ਰੱਖਿਆ ਹੈ। ਇਹ ਗੁਲਾਬ ਰਾਏ ਨੇ ਸਤਿਕਾਰ ਨਹੀਂ ਰੱਖਿਆ, ਜਿੱਥੇ ਗੁਰੂ ਜੀ ਜਿਸ ਤਖ਼ਤ ਉੱਪਰ ਬੈਠਦੇ ਸੀ ਉਸੇ 'ਤੇ ਜਿਹੜਾ ਹੈ ਪੈਰ ਲੈ ਕੇ ਚੜ ਕੇ ਬੈਠ ਗਿਆ, ਪੂਰਾ ਗੁਰੂ ਬਣ ਕੇ। ਬੜਾ ਜ਼ਿਆਦਾ ਮੈਂ
ਚੌਪਈ ਟਕੇ ਦੇਣ ਕਰੇ 60,000,
ਇਹਨੇ ਟਕੇ ਜਿਹੜੇ ਦੇਣੇ ਅਨੰਦਪੁਰ ਸਾਹਿਬ ਦੇ ਵਿੱਚ, ਜਿਹੜਾ ਅਨੰਦਪੁਰ ਸਾਹਿਬ ਸੀ ਨਾ, ਇਹਨੂੰ ਚੱਕ ਨਾਨਕੀ ਕਾ ਇਸ ਤਰ੍ਹਾਂ ਸਤਿਗੁਰੂ ਜੀ ਨਾਮ ਰੱਖਿਆ ਸੀ, ਫਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਖਰੀਦ ਕੀਤੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਅਤੇ ਗੁਰੂ ਜੀ ਨੇ ਇਹ ਖਰੀਦਿਆ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਦਾ ਇਲਾਕਾ ਨਾਲ 60 ਪਿੰਡ ਲੱਗਦੇ ਸੀ ਸਭ। ਇਹ ਜਿਹੜਾ ਗੁਲਾਬ ਰਾਏ ਹੈ, ਇਹਨੇ ਪਹਾੜੀ ਰਾਜਿਆਂ ਨਾਲ ਹਕੂਮਤ ਨਾਲ ਗੱਲ ਪੱਕੀ ਕਰ ਲਈ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਗਏ ਛੱਡ ਕੇ ਅਨੰਦਪੁਰ ਸਾਹਿਬ, ਇਹ ਸਰਕਾਰ ਨੇ ਜ਼ਬਤ ਕਰ ਲਿਆ ਸੀ ਅਨੰਦਪੁਰ ਸਾਹਿਬ ਸਥਾਨ, ਅਤੇ ਇਹਨੇ ਗੁਲਾਬ ਰਾਏ ਨੇ ਉਹਨਾਂ ਨੂੰ 60,000 ਦੇਣਾ ਕਰ ਲਿਆ ਵੀ 60,000 ਲੈ ਲਓ, ਆ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਖਰੀਦਣਾ ਚਾਹੁੰਦਾ ਹਾਂ।
ਲਈ ਘੁਮਾਏ 60 ਚੱਕ ਲਿਖਵਾਰ,
ਇਹਨੇ ਅਨੰਦਪੁਰ ਸਾਹਿਬ ਦੇ ਨਾਲ ਜਿਹੜੇ 60 ਪਿੰਡ ਲੱਗਦੇ ਹੈ, 60 ਪਿੰਡਾਂ ਦਾ ਜਿਹੜਾ 60,000 ਰੁਪਇਆ ਇਹਨੇ ਕਰਕੇ ਉਹ ਜਿਹੜੀ ਥਾਂ ਸਾਰੀ ਇਹਨੇ ਆਪਣੇ ਅੰਡਰ 'ਚ ਕਰ ਲਈ ਹੈ। ਇਹ ਨਹੀਂ ਸੋਚਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਖਰੀਦਾ ਹੋਇਆ ਸਥਾਨ ਹੈ ਅਤੇ ਇਹਦੇ ਗੁਰੂ ਜੀ ਦਾ ਗੁਰੂ ਦਾ ਹੀ ਰਹਿਣਾ ਹੈ ਅਤੇ ਮੈਂ ਖੁਸ਼ੀ ਲਵਾਂ ਗੁਰੂ ਜੀ ਦੀ ਵੀ ਗੁਰੂ ਜੀ ਦਾ ਸਥਾਨ ਖਰੀਦ ਲਿਆ ਮੁੜ। ਇਹ ਸੋਚ ਲਿਆ ਵੀ ਹੁਣ ਮੇਰਾ ਸਥਾਨ ਹੋ ਗਿਆ ਹੈ ਅਤੇ ਜਿਹੜਾ ਹੈ ਸੋਚਦਾ ਵੀ ਮੇਰੀ ਮਰਜ਼ੀ ਜੋ ਮਰਜ਼ੀ ਕਰਾਂ ਮੈਂ ਇੱਥੇ
ਲਈ ਚੱਕ ਉਸ ਗਰਬਾ ਆਇਆ।
ਇਹਨੇ ਅਨੰਦਪੁਰ ਸਾਹਿਬ ਦਾ ਸਥਾਨ ਲੈ ਕੇ ਤੇ ਇਹਨੂੰ ਹੰਕਾਰ ਆ ਕੇ ਪੂਰਾ ਗੁਰੂ ਹਾਂ ਮੈਂ ਹੁਣ।
ਖਾਲਸੇ ਸੋ ਉਨ ਦਗਾ ਰਚਾਇਆ,
ਖਾਲਸੇ ਸੋ ਉਨ ਦਗਾ ਰਚਾਇਆ ਤੇ ਖਾਲਸੇ ਨਾਲ ਫਸਾਦ ਰਚਾ ਲਿਆ। ਉਹ ਵੀ ਖਾਲਸਾ ਗੁਰੂ ਦਾ ਵੱਧ ਚੜ੍ਹ ਕੇ ਆਉਂਦਾ ਸੀ ਹੋਲੇ ਮਹੱਲੇ ਤੇ ਵਿਸਾਖੀ ਤੇ ਦੀਪਮਾਲਾ ਦੇ ਵੀ ਗੁਰੂ ਦੇ ਸਥਾਨ ਤੇ ਜਾਗਦੇ ਮਨਾਈਏ ਆਪਣਾ ਤਿਉਹਾਰ। ਤੇ ਇਹ ਗੁਰੂ ਵੀ ਖਾਲਸੇ ਨੂੰ ਕਹਿਣਾ ਵੀ ਕਿੱਧਰ ਤੁਸੀਂ ਮੂੰਹ ਚੁੱਕੀ ਆਉਂਦੇ ਹੋ, ਉਹਨਾਂ ਕਹਿਣਾ ਵੀ ਗੁਰੂ ਦਾ ਸਥਾਨ ਹੈ। ਇਹਨੇ ਕਹਿਣਾ ਤੇ ਮੈਂ ਖਰੀਦ ਲਿਆ ਹੈ ਜਿੱਥੇ ਤੁਹਾਡੇ ਗੁਰੂ ਜਦੋਂ ਚਲ ਗਏ ਹੈ ਤੇ ਸਥਾਨ ਉਹ ਛੱਡ ਗਏ ਸੀ, ਉਹਨਾਂ ਜ਼ਬਤ ਕਰ ਲਿਆ, ਮੈਂ ਫਿਰ ਖਰੀਦਿਆ ਹੈ। ਤੇ ਇਸ ਤਰ੍ਹਾਂ ਤੰਤ ਖਾਲਸੇ ਨਾਲ ਇਹ ਗੁਲਾਬ ਰਾਏ ਨੇ ਦਗਾ ਜਿਹੜਾ ਵੈਰ ਉਹ ਫਸਾਦ ਰਚ ਲਿਆ।
ਸਤਿਗੁਰ ਜਗ੍ਹਾ ਥੀ ਆਈ,
ਜਿੱਥੇ ਜਿੱਥੇ ਵੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਜਗ੍ਹਾ ਉੱਪਰ ਜਾ ਕੇ ਸਥਾਨ ਤੇ ਜਾ ਕੇ ਵਿਰਾਜਮਾਨ ਹੁੰਦੇ ਸਨ।
ਤਹਿਠਾ ਬੈਠਕ ਤਿਸ ਨੇ ਲਾਈ,
ਉੱਥੇ ਇਹਨੇ ਮੰਜੀਆਂ ਲਾ ਕੇ ਉਸ ਸਥਾਨ ਤੇ ਜਾ ਕੇ ਬੈਠਦਾ, ਸੱਜ ਧੱਜ ਕੇ ਪੂਰਾ ਗੁਰੂ ਬਣਦਾ ਹੈ ਇਹ।
ਉੱਚੀ ਪਹੁਲ ਨਹਿ ਖੰਡੇ ਵਾਹੇ,
ਉਹ ਜਿੱਥੇ ਵੀ ਬੈਠਦਾ ਹੈ ਜਦੋਂ ਗੁਰੂ ਜੀ ਉੱਥੇ ਤੇ ਖੰਡੇ ਦੀ ਪੌੜ ਅੰਮ੍ਰਿਤ ਛਕਾਇਆ ਜਾਂਦਾ ਸੀ, ਇਹ ਬੇਅੰਮ੍ਰਿਤ ਆਪ ਵੀ ਤੇ ਦੂਜਿਆਂ ਨੂੰ ਬੇਅੰਮ੍ਰਿਤ ਇਹ ਕੀਤਾ ਹੋਇਆ, ਅੰਮ੍ਰਿਤ ਛਕਾਉਂਦਾ ਨਹੀਂ ਸੀ ਇਹ।
ਦੇਤ ਚਰਨਨ ਥੋ ਗੁਲਾਬੈ ਰਾਏ,
ਗੁਲਾਬ ਰਾਏ ਕਹਿੰਦਾ ਸੀ ਵੀ ਮੈਂ ਰੱਬ ਹਾਂ, ਇਸ ਕਰਕੇ ਮੇਰੇ ਚਰਨਾਂ ਨੂੰ ਧੋ ਕੇ ਪੀ ਕੇ ਚਰਨ ਪਾਉ ਲੈ ਲਓ, ਤੁਸੀਂ ਤਰ ਜੋਗੇ।
ਔਰ ਅਵੱਗਿਆ ਉਸ ਤੇ ਭਈ,
ਕਵੀ ਜੀ ਕਹਿੰਦੇ ਜਿਹੜੀ ਹੋਰ ਇਹਨੇ ਅਵੱਗਿਆ ਭੁੱਲ ਗਲਤੀ ਕੀਤੀ, ਮੈਂ ਖਾਲਸਾ ਜੀ ਤੁਹਾਨੂੰ ਦੱਸਦਾ ਹਾਂ ਸੁਣੋ ਧਿਆਨ ਦੇ ਨਾਲ।
ਸੋ ਭੀ ਇਹਾ ਮੈਂ ਦੇਉਗਲ ਖਈ,
ਕਵੀ ਜੀ ਕਹਿੰਦੇ ਉਹ ਵੀ ਮੈਂ ਇੱਥੇ ਕਿਹੜੀ ਭੁੱਲ ਗਲਤੀ ਕੀਤੀ ਇਹਦੀ ਲਿਖਦਾ ਹਾਂ।
ਜਬ ਸਤਿਗੁਰ ਦੇਸ ਚਾਲ ਕਰ ਗਏ,
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸਾਰਨ ਥਾਂ ਬਖਸ਼ਣ ਵਾਲੇ ਅਨੰਦਪੁਰ ਸਾਹਿਬ ਦਾ ਥਾਂ ਛੱਡ ਗਏ, ਗੁਰੂ ਜੀ ਚਾਲਾ ਮਾਰਦੇ ਹੋਏ ਸਰਹੰਦ ਮਾਛੀਵਾੜਾ ਚਮਕੌਰ ਸਾਹਿਬ ਲੰਘਦੇ ਹੋਏ ਮਾਲਵੇ ਦੀ ਧਰਤੀ ਵਿੱਚ ਚਲੇ ਗਏ ਸੀ ਚਾਲਾ ਕਰਕੇ।
ਲੋਕ ਥੋ ਕੋ ਨਾ ਗ੍ਰਹੇ,
ਉੱਥੇ ਗੁਰੂ ਜੀ ਨਾਲ ਜਿਹੜਾ ਸੰਬੰਧ ਰੱਖਣ ਵਾਲਾ ਸੀ ਬਹੁਤਾ ਪ੍ਰੇਮੀ, ਕਿਉਂਕਿ ਸਿੰਘ ਸਾਰੇ ਸਰਸਾ ਨਦੀ ਦੇ ਕੁਝ ਵਿਛੜ ਗਏ, ਸਭ ਨਾਲ ਚਲੇ ਗਏ ਸੀ, ਉੱਥੇ ਕੋਈ ਰਿਹਾ ਨਹੀਂ ਸੀ ਬਹੁਤਾ ਪ੍ਰੇਮ ਵਾਲਾ।
ਸੰਤ ਗੁਰਬਖਸ਼ ਤਹਿ ਰਹੇ ਉਦਾਸੀ,
ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਕਤ ਸੰਤ ਜਿਹੜਾ ਗੁਰਬਖਸ਼ ਉਦਾਸੀ ਸੀ ਉਦਾਸੀ ਮਤ ਦਾ, ਉਹਨੂੰ ਜਿਹੜਾ ਹੈ ਗੁਰੂ ਜੀ ਨੇ ਉੱਥੇ ਪੈਰਾ ਲਾਇਆ, ਇਹਨੂੰ ਕਿਹਾ ਵੀ ਤੁਸਾਂ ਨੇ ਨਹੀਂ ਜਾਣਾ ਹੈ। ਇਹ ਕਹਿੰਦੇ ਮਹਾਰਾਜ ਮੈਨੂੰ ਕੋਈ ਛੱਡੂ ਇਕੱਲੇ ਨੂੰ? ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਸੰਤ ਜੀ ਤੁਹਾਨੂੰ ਨਹੀਂ ਕੁਝ ਕੋਈ ਕਹਿ ਸਕਦਾ, ਤੁਹਾਡਾ ਤੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਹੈ, ਵਾਲਣਾ ਵਿੰਗਾ ਹੋਆ ਵਿੱਚ ਕਰਤਾ ਪੁਰਖ ਖਲੋਆ, ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰੇਗਾ, ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਗੁਰੂ ਜੀ ਦੇ ਸਥਾਨ ਤੇ ਜਿਹੜਾ ਝਾੜੂ ਪੂਜਾ ਕਰਨਾ ਹੈ, ਜਿਹੜਾ ਹੈ ਜੋਤ ਜਗਾਉਣੀ ਹੈ, ਤਥਾ ਸਾਰੇ ਸਥਾਨਾਂ ਦਾ ਤੁਸੀਂ ਨੇ ਸੇਵਾ ਕਰਨੀ ਹੈ। ਇਹਨਾਂ ਦੀ ਸੇਵਾ ਲਾ ਕੇ ਗੁਰੂ ਜੀ ਹੁਕਮ ਲਾ ਕੇ ਪਹਿਰਾ ਦਿੱਤਾ ਸੀ ਇਹਨਾਂ ਨੂੰ।
ਗੁਰੂ ਤੇਗ ਬਹਾਦਰ ਜਗ੍ਹਾ ਯਹੀ ਜਹਾਂ ਸੀ,
ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸਥਾਨ ਸੀਸਗੰਜ, ਜਿੱਥੇ ਸਤਿਗੁਰੂ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਕੀਤਾ ਸੀ ਅਨੰਦਪੁਰ ਸਾਹਿਬ ਵਿਖੇ,
ਤਿਸ ਘਰ ਦਾਵਾ ਵਹਿ ਵੀ ਰਾਖੇ,
ਉਸ ਜਗ੍ਹਾ ਦਾ ਜਿਹੜਾ ਦਾਵਾ ਸੀ ਇਹ ਮਹੰਤ ਇਹ ਸੰਤ ਜਿਹੜੇ ਦਾਸ ਸੀ ਗੁਰਬਖਸ਼ ਸਿੰਘ ਸੀ ਗੁਰਬਖਸ਼ ਦਾਸ, ਇਹ ਵੀ ਜਿਹੜਾ ਹੈ ਦਾਵਾ ਰੱਖਦੇ ਸੀ। ਇੱਧਰੋਂ ਜਿਹੜਾ ਸੀ ਗੁਲਾਬ ਰਾਏ ਕਹਿੰਦਾ ਵੀ ਮੈਂ ਖਰੀਦਾ, ਇਹ ਮੇਰਾ ਥਾਂ ਹੈ, ਹੁਣ ਇੱਥੋਂ ਤੂੰ ਨਿਕਲ ਸਾਦਾ।
ਦੂਰ ਕਰਨ ਤਿਸ ਗੁਲਾਬ ਰਾਏ ਭਾਖੇ,
ਇਹ ਆਪਣੇ ਸੇਵਕਾਂ ਨੂੰ ਕਹਿੰਦਾ ਗੁਲਾਬ ਰਾਏ ਵੀ ਆ ਸਾਧ ਨੂੰ ਕੱਢੋ ਇੱਥੋਂ, ਇਹ ਤੇ ਹੁਣ ਮੈਂ ਖਰੀਦਿਆ ਹੋਇਆ, ਇਹ ਕੀ ਕਰਦਾ ਇੱਥੇ?
ਦੂਹਰਾ ਉਸ ਇਸ ਕੋ ਇਮ ਵੱਧ ਗਯੋ,
ਇਸ ਪ੍ਰਕਾਰ ਉਸ ਇਸ ਉਸ ਅਰਥ ਲਾੜੋ ਵੀ ਗੁਲਾਬ ਰਾਏ ਦਾ, ਇਸ ਲਾੜੋ ਵੀ ਸੰਤ ਦਾ ਗੁਰਬਖਸ਼ ਦਾਸ ਜੀ ਦਾ, ਇਸੇ ਤਰ੍ਹਾਂ ਵੀ ਉਸ ਉਹ ਸੰਤ ਗੁਰਬਖਸ਼ ਦਾਸ ਦਾ, ਇਸ ਲਾੜੋ ਵੀ ਗੁਲਾਬ ਰਾਏ ਦਾ ਆਪੋ ਵਿੱਚ।
ਬੋਲਤ ਅਧਿਕ ਕਲੇਸ਼,
ਬੋਲਦਿਆਂ ਬੋਲਦਿਆਂ ਉੱਧਰੋਂ ਉੱਧਰ ਰੋਜ਼ ਉਹ ਕਹਿੰਦਾ ਮੇਰਾ ਥਾਂ ਹੈ, ਇੱਧਰੋਂ ਇਹ ਕਹਿੰਦਾ ਵੀ ਮੈਂ ਤੇ ਭਾਈ ਗੁਰੂ ਦੇ ਕਹਿਣ ਦੇ ਪੈਰੇ ਦੇ ਇੱਥੇ ਪੈਰਾ ਦੇ ਰਿਹਾ, ਮੈਂ ਤਾਂ ਗੁਰੂ ਦਾ ਸਿੱਖ ਹਾਂ ਅਤੇ ਗੁਰੂ ਦੇ ਵਚਨ ਤੋਂ ਕਿਵੇਂ ਮੁੜ ਸਕਦਾ ਹਾਂ। ਬੋਲਦਿਆਂ ਬੋਲਦਿਆਂ ਰੋਜ਼ ਕਲੇਸ਼ ਵੱਧ ਗਿਆ।
ਉਹ ਕਰੇ ਦਾਵੋ ਗੁਰਥਾਨ ਕੋ,
ਉਹ ਜਿਹੜਾ ਸਿੱਖ ਸੀ ਸੰਤ ਗੁਰਬਖਸ਼ ਦਾਸ ਉਦਾਸੀ, ਉਹ ਤੇ ਦਾਵਾ ਕਰਦਾ ਸੀ ਵੀ ਇਹਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਹੈ ਤੇ ਗੁਰੂ ਮਹਾਰਾਜ ਨੇ ਹੁਕਮ ਲਾ ਕੇ ਮੈਨੂੰ ਇੱਥੇ ਸੇਵਾ ਬਖਸ਼ੀ ਹੈ।
ਵਹਿ ਕਹਿ ਲਿਓ ਮੁਲ ਦੇਸ਼,
ਤੇ ਉਹ ਕਹਿੰਦਾ ਸੀ ਗੁਲਾਬ ਰਾਏ ਵੀ ਇਹ ਤੇ ਮੈਂ ਦੇਸ਼ ਮੁੱਲ ਲੈ ਲਿਆ ਹੈ, ਇਹ ਤੇ ਜਿਹੜਾ ਅਨੰਦਪੁਰ ਸਾਹਿਬ ਮੈਂ ਖਰੀਦ ਲਿਆ, ਜਦੋਂ ਗੁਰੂ ਤਾਂ ਚਲੇ ਗਏ ਹੈ ਤੇ ਇਹਦੇ ਥਾਂ ਜਪਤ ਹੋ ਗਈ ਸੀ, ਹੁਣ ਮੈਂ ਖਰੀਦੀ, ਹੁਣ ਤੂੰ ਵੀ ਇੱਥੇ ਕਰਦਾ ਨਿਕਲ ਇੱਥੋਂ।
ਪੌੜੀ ਸਿੱਖਾ ਪੁੱਤਾਂ ਭਾਈਆਂ,
ਇੱਧਰੋਂ ਜਿਹੜਾ ਸੰਤ ਸੀ ਗੁਰਬਖਸ਼ ਦਾਸ ਇਹਨੇ ਸੁਣਾ ਦੇਣਾ, ਇਹਨੇ ਤੁਕ ਸੁਣਾ ਦੇਣੀ ਕੋਈ ਗੁਰਬਾਣੀ ਦੀ ਵੀ ਸਿੱਖਾਂ ਪੁੱਤਾਂ ਭਾਈਆਂ ਵੀ ਸਿੱਖ ਪੁੱਤਰ ਭਰਾ
ਭਾਉ ਇੱਕੋ ਜਿਹਾ,
ਗੁਰੂ ਦੇ ਸਿੱਖਾਂ ਪੁੱਤਾਂ ਭਾਈ ਦਾ ਪ੍ਰੇਮ ਜਿਹੜਾ ਇੱਕੋ ਜਿਹਾ ਹੁੰਦਾ ਹੈ। ਅਸੀਂ ਗੁਰੂ ਦੇ ਸਿੱਖ ਹਾਂ ਅਤੇ ਸਾਡੇ ਗੁਰੂ ਹੈ ਪਿਤਾ ਜੀ, ਅਤੇ ਅਸੀਂ ਨੇ ਪੁੱਤਰਾਂ ਵਾਂਗ, ਇਸ ਕਰਕੇ ਸਾਡਾ ਪ੍ਰੇਮ ਹੈ। ਤੁਸੀਂ ਗੁਰੂ ਦੇ ਅੰਸ ਵੰਸ਼ ਵਿੱਚੋਂ ਹੈ, ਤੁਸੀਂ ਪੁੱਤਰਾਂ ਸਮਾਨ ਹੋ ਅਤੇ ਸਾਡਾ ਤੁਹਾਡਾ ਪ੍ਰੇਮ ਇੱਕ ਹੀ ਹੈ। ਅਸੀਂ ਇਸ ਕਰਕੇ ਗੁਰੂ ਦੇ ਸਿੱਖ ਹੋਣ ਕਰਕੇ, ਪੁੱਤਰ ਹੋਣ ਕਰਕੇ, ਭਰਾ ਹੋਣ ਦੇ ਨਾਂ 'ਤੇ ਅਸੀਂ ਹੱਕ ਰੱਖਦੇ ਹਾਂ ਵੀ ਅਸੀਂ ਇੱਥੋਂ ਜਾਣਾ ਨਹੀਂ ਹੈ। ਉਂਝ ਇੱਕ ਕਵੀ ਜੀ ਨੇ ਲਾਥਾ ਕੀਤਾ ਹੈ ਗੁਰਬਾਣੀ ਤੁਕ ਦਾ, ਉਹ ਗੁਰਬਾਣੀ ਇਵੇਂ ਵਿੱਚ ਤੁਕ ਆਉਂਦੀ ਹੈ ਵੀ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਭਾਈ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰਬਾਣੀ ਵਿੱਚ ਤੁਕ ਕਿਵੇਂ ਆਉਂਦੀ ਹੈ? ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਵੀ ਗੁਰੂ ਦੇ ਗੁਰੂ ਦਾ ਅਤੇ ਸਿੱਖਾਂ ਦਾ ਇੱਕ ਹੀ ਪਿਆਰ ਹੈ, ਗੁਰੂ ਦੇ ਅਤੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਪੁੱਤਰਾਂ ਦਾ ਅਤੇ ਪਿਓ ਦਾ ਹੁੰਦਾ ਹੈ, ਜਿਵੇਂ ਭਰਾਵਾਂ ਦਾ ਅਤੇ ਭਰਾਵਾਂ ਦਾ ਹੁੰਦਾ ਆਪੋ ਵਿੱਚ, ਇਸ ਤਰ੍ਹਾਂ ਗੁਰੂ ਦੇ ਸਿੱਖਾਂ ਦਾ ਪ੍ਰੇਮ ਹੁੰਦਾ ਹੈ। ਇਹ ਸੰਤ ਕਹਿੰਦਾ ਹੈ ਵੀ ਅਸੀਂ ਤਾਂ ਗੁਰੂ ਦੇ ਸਿੱਖ ਹਾਂ, ਇਸ ਕਰਕੇ ਭਾਈ ਅਸੀਂ ਹੱਕ ਰੱਖਦੇ ਹਾਂ ਇੱਥੇ।
ਸੰਤ ਗੁਰਬਖਸ਼ ਜੋ ਆਖਦਾ,
ਇਉਂ ਸੰਤ ਗੁਰਬਖਸ਼ ਦਾਸ ਇਹਨੂੰ ਗੁਲਾਬ ਰਾਏ ਨੂੰ ਇਹ ਆਖ ਕੇ ਜਿਹੜਾ ਸੁਣਾ ਦਿੰਦਾ,
ਮੈਂ ਦਾਵਾ ਇਹ ਹਾਂ,
ਮੇਰਾ ਦਾਵਾ ਇਹੋ ਹੀ ਹੈ ਵੀ ਗੁਰੂ ਦੇ ਅਸੀਂ ਸਿੱਖ ਹਾਂ, ਪੁੱਤਰ ਹਾਂ, ਅਤੇ ਸੋ ਸਿੱਖ ਸਖਾ ਬੰਦ ਪੈ ਭਾਈ, ਗੁਰੂ ਦੇ ਅਸੀਂ ਭਾਣੇ ਵਿੱਚ ਰਹਿੰਦੇ, ਭਰਾ ਵੀ ਲੱਗਦੇ ਹਾਂ, ਅਤੇ ਗੁਰੂ ਦੇ ਸਾਡੇ ਸਭ ਕੁਝ ਹੀ ਹੈ।
ਜੋ ਪਈ ਖਹੋ ਖਹੀ ਵਹਿ ਦੋ ਕਰੈ,
ਉਹ ਫਿਰ ਜਿਹੜੇ ਰੋਜ਼ ਹੀ ਗੱਲਬਾਤ ਜਦੋਂ ਕਰਨੀ ਹੈ, ਖਾਓ ਖਾਈ ਤਾਂ ਵਧਣੀ ਹੈ, ਉੱਧਰੋਂ ਉੱਧਰੀ ਬੋਲਚਾਲ ਤਾਂ ਵਧਣਾ ਹੀ ਹੈ, ਕਿਉਂਕਿ ਜਿਹੜਾ ਬੰਦਾ ਜਿਹੜੀ ਜਿੱਤੇ ਅੱਡ ਜੇ ਵੀ ਵਿਆਹ ਕਰਵਾ ਕੇ ਹਟਣਾ ਹੀ ਹੈ, ਉਹਨੇ ਤਾਂ ਹਟਣਾ ਨਹੀਂ ਹੁੰਦਾ, ਭਾਵੇਂ ਉਹ ਮਾਰ ਹੀ ਖਾ ਕੇ ਪਵੇ। ਇਸ ਤਰ੍ਹਾਂ ਖਾਓ ਖਾਈ ਜਿਹੜੀ ਉੱਧਰੋਂ ਉੱਧਰੀ ਵੱਧ ਗਈ, ਇਸ ਤਰ੍ਹਾਂ ਅੜਦਿਆਂ ਅੜਦਿਆਂ ਕਹਿੰਦੇ ਲੜਨ ਲੱਗ ਪਏ, ਘੁਲਣ ਲੱਗ ਪਏ। ਇੱਕ ਦਿਨ ਗੁਲਾਬ ਰਾਏ ਤੇ ਸੰਤ,
ਗੁਲਾਬ ਰਾਏ ਲਏ ਪੁੱਤਰ ਬੁਲਾਏ,
ਜਦੋਂ ਗੁਲਾਬ ਰਾਏ ਦੀ ਬਾਂਹ ਜੇ ਮਰੋੜ ਕੇ ਥੱਲੇ ਰੱਖ ਲਿਆ, ਕਹਿੰਦਾ ਉਹ ਪੁੱਤਰੋ ਜਦੋਂ ਉਦੋਂ ਆਉਣਾ ਜਦੋਂ ਮੈਨੂੰ ਮਾਰ ਦਿੱਤਾ ਨੇ, ਆਪਣੇ ਪੁੱਤਰਾਂ ਨੂੰ ਸੱਦ ਲਿਆ ਇਹਨੇ।
ਗੁਰਬਖਸ਼ ਸੰਤ ਕੋ ਦਏ ਪਲਚਾਏ,
ਇਹ ਗੁਰਬਖਸ਼ ਸੰਤ ਸੀ, ਇਹਨੂੰ ਕਹਿੰਦੇ ਪੁੱਤਰਾ ਪੁੱਤਰ ਜਿਹੜੇ ਆਪਣੇ ਸੱਦ ਕੇ ਨੇ ਚਮੇੜ ਦਿੱਤੇ।
ਹੁਣ ਬਾਲਣ ਬੇ ਅਦਬ ਅਦਬੀ ਕਈ,
ਉਹ ਕਹਿੰਦੇ ਬਾਲ ਸੀ ਹੁਣ ਵੀ ਛੋਟੀ ਉਮਰ ਦੇ, ਕਹਿਣ ਤੋਂ ਮਤਲਬ ਇਹ ਵੀ ਜਵਾਨ ਹੀ ਸਮਝ ਲਓ, ਅਤੇ ਜਵਾਨ ਦੇ ਇੰਨਾ ਹੁੰਦਾ ਵੀ ਮੈਂ ਬਹੁਤ ਬਦਮਾਸ਼ ਹਾਂ। ਉਹਨਾਂ ਕਹਿੰਦੇ ਸੰਤ ਗੁਰਬਖਸ਼ ਦਾਸ ਦੀ ਉਦਾਸੀ ਸੰਤ ਦੀ ਬੇਅਦਬੀ ਕੀਤੀ,
ਸੀਸ ਜਟਾ ਥੀ ਸੋ ਪੁੱਟ ਲਈ,
ਉਹਦੇ ਸੀਸ ਦੇ ਉੱਪਰ ਜੜਾਂ ਬੜੀਆਂ ਵੱਡੀਆਂ ਵੱਡੀਆਂ ਸੀ, ਜੜਾਵਾਂ ਬੱਜੀਆਂ ਹੋਈਆਂ ਸੀ। ਪੂਰਨ ਸੰਤ ਸੀ, ਬੜੇ ਕਮਾਈ ਵਾਲੇ, ਉਹਨਾਂ ਦੇ ਕਹਿੰਦੇ ਜੜਾਂ ਜਿਹੜੀਆਂ ਇਹਨਾਂ ਜਿਹਦੇ ਦੋਵੇਂ ਪੁੱਤਰ ਪਏ ਅਤੇ ਗੁਲਾਬ ਰਾਏ, ਅਤੇ ਉਹਨਾਂ ਨੇ ਉਹਦੀਆਂ ਜੜਾਵਾਂ ਪੁੱਟ ਦਿੱਤੀਆਂ।
ਸ਼ਰਾਬ,
ਉਹ ਸੰਤ ਜਿਹੜਾ ਹੈ ਰੱਬ ਦਾ ਗੁਰਬਖਸ਼ ਦਾਸ, ਇਹਨੇ ਕਹਿੰਦੇ ਸ਼ਰਾਬ ਦੇ ਦਿੱਤਾ ਉਸ ਵਕਤ।
ਤੁਮਰੇ ਉਲਾਦ ਸੋ ਬਾਪ,
ਉਹ ਕੀ ਕਿਹਾ ਹੈ ਗੁਲਾਬ ਰਾਏ ਨੂੰ ਵੀ ਇਹਨਾਂ ਪੁੱਤਰਾਂ ਨੂੰ ਕਿਹਾ, ਗੁਲਾਬ ਰਾਏ ਦੇ ਨੂੰ, ਜਿਹੜੇ ਗੁਲਾਬ ਰਾਏ ਦੇ ਪੁੱਤਰ ਜਿਹੜੇ ਗਲ ਪਏ ਸੀ, ਉਹਨਾਂ ਨੂੰ ਕਿਹਾ ਵੀ ਤੁਹਾਡੇ ਬਾਪ ਦੀ ਔਲਾਦ ਨਾ ਰਵੇ। ਕਹਿਣ ਦਾ ਮਤਲਬ ਤੁਸੀਂ ਗਲ ਪਏ, ਤੁਸੀਂ ਰਹੋ ਨਾ ਤੁਸੀਂ।
ਗੁਲਾਬ ਰਾਏ ਸੁਣ ਅੱਗਿਓ ਕਹੀ,
ਇਹ ਗੁਲਾਬ ਰਾਏ ਨੇ ਸੁਣ ਕੇ ਅੱਗਿਓ ਕਿਹਾ, ਫਿਰ
ਤੁਮਰੀ ਭੀ ਨਾ ਔਲਾਦ ਚਹਿ ਰਹੀ,
ਉਹ ਗੁਲਾਬ ਰਾਏ ਕਹਿੰਦਾ ਮੈਨੂੰ ਸ਼ਰਾਬ ਦੇਣਾ, ਤੇਰਾ ਕਿਹੜਾ ਕੁਝ ਰਹਿਣਾ, ਤੇਰੀ ਵੀ ਔਲਾਦ ਨਹੀਂ ਰਹੇਗੀ।
ਜਿਨ ਕਹਿਓ ਹਮਰਾ ਬਹਰਾ ਬਾਜ ਜੋ ਬਾਜਾ ਕੋ,
ਇਹ ਸੰਤ ਮਸਤ ਸੁਭਾਅ ਦੇ ਵਿੱਚ ਆ ਕੇ ਕਹਿੰਦੇ ਉਹ ਗੁਲਾਬ ਰਾਏ ਤੇਰਾ ਤੇ ਕੱਖ ਨਹੀਂ ਰਹਿਣਾ ਹੈ, ਮੇਰਾ ਤੇ ਕਹਿੰਦੇ ਕੋਈ ਨਾ ਕੋਈ ਬਹਿਰਾ ਗੋਲਾ ਕਾਣਾ ਰਹਿ ਜਾਊਗਾ ਮੇਰੇ ਜਿਹੜੇ ਧੂੜ ਨੂੰ ਜਿਹੜਾ ਫਰੋਲਣ ਵਾਲਾ
ਅਮਰੀ ਧੂਈ ਫੈਲੇ ਗੋ ਸੋ
ਉਹ ਸਾਡੀ ਧੂ ਜਿਹੜੀ ਧੂਣੀ ਹੈ ਵੇਖਣ ਵਾਲਾ ਸੰਭਾਲਣ ਵਾਲਾ ਫੋਲਣ ਵਾਲਾ ਕੋਈ ਗੋਲਾ ਕਾਣਾ ਤੇ ਰਹਿ ਜਾਏਗਾ ਤੇਰਾ ਨੀ ਕੱਖ ਰਹੇਗਾ
ਤੁਮਰੀ ਰਹੇ ਨਾ ਜੜ ਮਨਿਆਦ
ਫੇਰ ਸ਼ਰਾਬ ਛੱਡਿਆ ਕਹਿੰਦੇ ਗੁਲਾਬ ਰਾਏ ਆ ਜੜਾਵਾਂ ਪਟਾਈਆਂ ਨਾ ਸਾਡੀਆਂ ਤੇਰੀ ਤੇ ਕਹਿੰਦੇ ਜੜ ਮਨਿਆਦ ਹੀ ਨਹੀਂ ਰਹਿਣੀ ਤੇਰਾ ਤੇ ਰਹਿਣੇ ਕੱਖ ਨਹੀਂ ਤੇਰੇ ਤੇ ਸੱਤਿਆ ਨਾਸ ਮੁੱਢ ਤੱਕ ਹੀ ਹੋ ਜਾਣਾ ਹੈ
ਕ੍ਰੋਧ ਸਾਥ ਤਿਸ ਦਿਓ ਸਰਾਪ
ਉਹ ਬੜੇ ਕ੍ਰੋਧ ਦੇ ਨਾਲ ਸੰਤ ਨੇ ਕਹਿੰਦੇ ਸਰਾਪ ਦਿੱਤਾ ਗੁਲਾਬ ਰਾਏ ਨੂੰ
ਇਵੇਂ ਔਲਾਦ ਦੋਇਨ ਕੀ ਨਾਹੇ
ਇਵੇਂ ਕਹਿੰਦੇ ਜਿਹੜੀ ਔਲਾਦ ਸੀ ਨਾ ਦੋਵਾਂ ਦੀ ਫਿਰ ਰਹੀ ਨੇ
ਵਜਨ ਤੇਗ ਵਗ ਗਈ ਦੋ ਮਾਹੇ
ਉਹ ਵਜਨਾ ਰੂਪੀ ਜਿਹੜੀ ਕਹਿੰਦੇ ਤੇਗ ਦੀ ਜਿਹੜੀ ਵਜਨਾ ਰੂਪੀ ਤਲਵਾਰ ਹੈ ਨਾ ਉਹ ਦੋਵਾਂ ਦੀ ਚੱਲ ਗਈ ਇਧਰੋਂ ਗੁਲਾਬ ਰਾਣੇ ਉਹ ਸੰਤ ਨੂੰ ਕਹਿ ਦਿੱਤਾ ਹੁਣ ਇਹ ਵੀ ਗੁਰੂ ਦੇ ਵੰਸ਼ ਵਿੱਚੋਂ ਸੀ ਉਧਰੋਂ ਸੰਤ ਗੁਰਬਖਸ਼ ਦਾਸ ਜਿਹੜੇ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰਨ ਸਿੱਖ ਸੀ ਉਦਾਸੀ ਸੰਤ ਜਟਾਵਾਂ ਸਿਰ ਤੇ ਇਹ ਵਜਨ ਛੱਡ ਦਿੱਤਾ
ਗੁਲਾਬ ਰਾਏ ਕੀ ਇਮ ਰਹੀ ਔਲਾਦ ਨਾਹੇ
ਪਾਠ ਅੰਦਰ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਆਪਾਂ ਇਹ ਪੌੜੀ ਪੜ੍ਹੀ ਹੈ ਇਹਦਾ ਪਾਠ ਅੰਤਰ ਹੈ ਦੋ ਤੁੱਕਾਂ ਦਾ ਵੀ ਉੱਥੇ ਜਿਵੇਂ ਪਹਿਲਾਂ ਸਿੱਧਾ ਲਿਖਿਆ ਇੱਥੇ ਥੋੜ੍ਹਾ ਬਦਲਾ ਕੇ ਪਾਠ ਅੰਤਰ ਦੱਸਿਆ ਹੈ ਹਾਂਜੀ ਪੜ੍ਹੋ
ਗੁਲਾਬ ਰਾਏ ਕੀ ਇਮ ਰਹੀ ਔਲਾਦ ਨਾਹੇ
ਉਹ ਜਦੋਂ ਸੰਤ ਨੇ ਵਚਨ ਕੀਤਾ ਭਗਤ ਮੁਖਿਆ ਤੇ ਬੋਲਦੇ ਸੇ ਵਚਨ ਹੋ ਵੰਦੇ ਜੋ ਜੋ ਸੰਤ ਸਰਾਪਿਆ ਸੀ ਫਿਰ ਭਵੰਦੇ ਜਿਹੜੇ ਸੰਤ ਜਦੋਂ ਸਰਾਪ ਦੇਣ ਭਾਈ ਉਹ ਤਾਂ ਫਿਰ ਭਰਮ ਦੇ ਫਿਰਦੇ ਉਹ ਕਿੱਥੋਂ ਰਹਿੰਦੇ ਹਨ ਇਹ ਸੰਤ ਜੀ ਨੇ ਜਦੋਂ ਸਰਾਪ ਛੱਡਿਆ ਗੁਲਾਬ ਰਾਏ ਦੇ ਕਹਿੰਦੇ ਲਾਦ ਜਿਹੜੇ 18 ਪੁੱਤਰ ਸੀ ਅੱਗੇ ਪੋਤਰੇ ਕੱਖ ਨਹੀਂ ਰਿਹਾ ਇਹਦਾ
ਗੁਰਬਖਸ਼ ਕੀ ਧੂਣੀ ਪਰ ਕੋ
ਪਰ ਕਹਿੰਦੇ ਐ ਪੂਰੀ ਤੋਂ
ਗੁਰਬਖਸ਼ ਕੀ ਧੂਣੀ ਪਰ ਕੋ ਬਾਹਰ ਬਾਜਾ ਟਿਕਾਹੇ
ਕਹਿੰਦੇ ਪਰ ਗੁਰਬਖਸ਼ ਜਿਹੜਾ ਸੰਤ ਉਦਾਸੀ ਸੀ ਇਹਦੀ ਜਿਹੜੀ ਧੂਣੀ ਫਰੋਲਣ ਵਾਲਾ ਨਾ ਉਹ ਕੋਈ ਬੋਲਾ ਕਾਣਾ ਰਹਿ ਗਿਆ ਟਿਕਿਆ ਹੋਇਆ ਸੀ ਇਹਦਾ ਤੇ ਕਿਸੇ ਨੇ ਕਹਿੰਦੇ ਵੇਖ ਵੁਖ ਲਿਆ ਹੈ ਗੁਲਾਬ ਰਾਏ ਨੂੰ ਕਿਸੇ ਨੀ ਵੇਖਿਆ
ਦੋਹਰਾ ਹੀਰੇ ਬੇਦੈ ਹੀਰ ਜਿਮ
ਕਵੀ ਜੀ ਪ੍ਰਮਾਣ ਦਿੰਦੇ ਜਿਵੇਂ ਸਾਧ ਸੰਗਤ ਜੀ ਜਿਹੜਾ ਹੀਰਾ ਹੁੰਦਾ ਨਾ ਹੀਰੇ ਨੂੰ ਬਿੰਨਣ ਵਾਸਤੇ ਹੀਰੇ ਦੀ ਲੋੜ ਪੈਂਦੀ ਵਰਮੇ ਅੱਗੇ ਹੀਰੇ ਦਾ ਜਿਹੜਾ ਹੈ ਲਾਉਣਾ ਪੈਂਦਾ ਕੱਟ ਕੇ ਉਹ ਤਾਂ ਹੀ ਹੀਰੇ ਵਿੱਚ ਛੇਕ ਹੁੰਦਾ ਹੈ
ਲੋਹ ਲੋਹ ਕਟਾਏ
ਲੋਹੇ ਨੂੰ ਲੋਹਾ ਕੱਟਦਾ ਹੈ ਥੱਲੇ ਐਰਨ ਵੀ ਲੋਹੇ ਦੀ ਉੱਤੇ ਜਿਹੜੀ ਹੈ ਚੀਜ਼ ਭੰਨਣੀ ਉਹ ਵੀ ਲੋਹੇ ਦੀ ਉੱਤੇ ਛੈਣੀ ਵੀ ਲੋਹੇ ਦੀ ਥੌੜਾ ਵੀ ਲੋਹੇ ਦਾ ਲੋਹੇ ਨੂੰ ਲੋਹੇ ਕੱਟਦਾ ਹੈ ਚਾਰੇ ਪਾਸੇ
ਤਿੰਨ ਦੋਇਨ ਕੇ ਵਿੱਚ ਵਗੀ
ਕਹਿੰਦੇ ਦੋਵਾਂ ਸੰਤਾਂ ਦੇ ਵਿੱਚ ਕਿਉਂਕਿ ਦੋਵੇਂ ਲੋਹੇ ਸਮਾਨ ਹੀ ਹੈ ਇੱਧਰੋਂ ਗੁਰੂ ਕੀ ਵੰਸ਼ ਹੈ ਇੱਧਰੋਂ ਸੰਤ ਹੈ ਅਤੇ ਉਹ ਕਹਿੰਦੇ ਹੈ ਜਿਸ ਕਰਕੇ
ਤਿੰਨ ਦੋਇਨ ਕੇ ਵਿੱਚ ਵਗੀ
ਉਹ ਦੋਵਾਂ ਦੇ ਵਿੱਚ ਇਹ ਕਹਿੰਦੇ ਤਲਵਾਰ ਜਿਹੜੀ ਚੱਲ ਗਈ ਬਚਨ ਰੂਪੀ
ਖਾਲੀ ਗਈ ਨਾ ਕਾਏ
ਉਹ ਖਾਲੀ ਨਹੀਂ ਕਹਿੰਦੇ ਗਈ ਕਿਉਂਕਿ ਭਜਨ ਮੁਖੇ ਦੇ ਬੋਲਦੇ ਸੇ ਬਚਨ ਹੋ ਬੰਦੇ ਬਚਨ ਕਿੱਥੋਂ ਭਾਈ ਵਿਅਰਥ ਜਾਣ ਸਾਧ ਬਚਨ ਅਟਲਾ ਦਾ ਅਟਲੀ ਬਚਨ ਹੁੰਦਾ ਹੈ ਸਾਧਾ ਦਾ
ਗੁਰਬਖਸ਼ ਸੋ ਫੇਰ ਰਾਏਪੁਰ ਹੈ
ਕਹਿੰਦੇ ਭਾਈ ਗੁਰਬਖਸ਼ ਸਿੰਘ ਫੇਰ ਜਿਹੜਾ ਸੀ ਇਹਦੇ ਰਾਏਪੁਰ ਆ ਕੇ ਰਹਿਣ ਲੱਗ ਪਿਆ
ਪਤਾਲਪੁਰੀ ਗੁਲਾਬ
ਰਾਏ ਜਿਹੜਾ ਪਤਾਲਪੁਰੀ ਵਿੱਚ ਰਹਿੰਦਾ ਸੀ ਫਿਰ
ਰਤਨ ਸਿੰਘ ਨੇ ਜਿਮ ਸੁਣੀ
ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਵੱਡਿਆਂ ਵਡੇਰਾਂ ਦਾ ਸੰਤਾਂ ਮਹਾਂਪੁਰਸ਼ਾਂ ਗਿਆਨੀਆਂ ਦੇ ਜਿਨ੍ਹਾਂ ਨੂੰ ਭਾਈ ਆਤਮ ਬੋਧ ਜਿਵੇਂ ਉਹਨਾਂ ਤੋਂ ਕਥਾ ਸੁਣੀ ਮੈਂ ਇਹ
ਤੈਸੋ ਦਈ ਲਿਖਾਏ
ਮੈਂ ਕਥਾ ਇੱਥੇ ਲਿਖ ਦਿੱਤੀ ਹੈ ਸਾਧ ਸੰਗਤ ਜੀ ਉਹ ਜਿਹਨਾਂ ਕੋਲ ਪੁੱਛੀ ਉਹ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਕੋਈ ਕਹਿ ਦੇ ਵੀ ਉਹ ਤੇ ਸੁਣੀ ਸੁਣਾਈ ਸੁਣਾਈ ਹੈ ਉਹ ਲਿਖੀ ਹੈ ਉਹ ਵੀ ਅਗਲੇ ਬੁਨਿਆਦਮ ਗਿਆਨੀ ਹੈ ਬੜੀ ਪੂਨ ਸ਼ਾਨ ਕਰਕੇ ਭਾਈ ਰਤਨ ਸਿੰਘ ਭੰਗੂ ਜੀ ਨੇ ਸਾਖੀਆਂ ਲਿਖੀਆਂ ਹੋਈਆਂ ਹੈ ਕਹਿੰਦੇ ਜਿਵੇਂ ਉਹਨਾਂ ਕਿਸੇ ਨੇ ਸੁਣਾਈ ਮੇਰੇ ਸੰਤਾਂ ਨੇ ਉਹ ਮੈਂ ਤੁਹਾਨੂੰ ਕਥਾ ਸੁਣਾ ਦਿੱਤੀ ਹੈ ਇਸ ਤਰ੍ਹਾਂ ਜਿਹੜਾ ਉਹ ਕਥਾ ਹੋਈ ਸੋ ਸਾਧ ਸੰਗਤ ਜੀ ਸਮਾਂ ਜਿਹੜਾ ਹੈ ਸਮਾਪਤ ਹੋ ਗਿਆ ਸਗੋਂ ਵੱਧ ਹੀ ਹੋ ਗਿਆ ਹੈ ਇਹ ਪ੍ਰਸੰਗ ਸਮਾਪਤ ਕਰਨਾ ਸੀ ਜਿਸ ਕਰਕੇ ਵੱਧ ਟਾਈਮ ਲੱਗਿਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਿਹਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਇੱਥੇ ਵਿਚਾਰਾਂ ਦੀ ਸਮਾਪਤੀ
ਗੁਰਬਖਸ਼ ਸੋ ਫੇਰ ਰਾਏਪੁਰ ਹੈ ਪਤਾਲਪੁਰੀ ਗੁਲਾਬ ਰਾਏ ਰਤਨ ਸਿੰਘ ਨੇ ਜਿਮ ਸੁਣੀ ਤੈਸੋ ਦਈ ਲਿਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पार ब्रह्म अविनाशी अगनास हे पूर्ण हे सर्व मैं दुख भंजन गुणतास हे संगी हे निरंकार हे निर्गुण सब टेक हे भूभेद हे गुण निदान जाके सदा विवेक हे अपरंपर हर हरे है भी हूमन हार हे संत कै सदा संग निदार आधार हे ठाकुर हो दास रो मैं निर्गुण गुण नहीं कोए नानक दीजा नाम दान राखो ये गुरु हे आए तब शरणागति कृपा नित दयाल एक अखर हर मन बस्त नानक होत निहाल वाहिगुरु नानक जहाज है चढ़े सूत्र पार जो सरदा कर सिंह देव पार उतारण हार कथानिता प्रत होत है सुनो सुसिंह सुजान
नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी की फतेह।